ਉਸ ਦਾ ਇੱਕ ਸੁਭਾਅ ਸੀ ਕਿ ਉਸ ਬੇੜੀ ਨੂੰ ਦੋ ਚੱਕੂ ਲਾ ਕੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲਾ ਦਿੰਦਾ ਸੀ ਤੇ ਜਿਵੇਂ ਬਿਲਕੁਲ ਇਸੇ ਤਰ੍ਹਾਂ ਇੱਕ ਬੇੜੀ ਨੂੰ ਮੰਜ਼ਿਲ ਤੇ ਪਹੁੰਚਾਉਣ ਲਈ ਦੋ ਚੱਕੂ ਅਤ ਜ਼ਰੂਰੀ ਨੇ, ਇਸੇ ਤਰ੍ਹਾਂ ਜਿਸ ਮਨੁੱਖ ਨੇ ਉਸ ਪਰਿਪੂਰਨ ਪਰਮੇਸ਼ਵਰ ਜੀ ਦੀ ਚਰਨ ਸ਼ਰਨ ਵੀ ਜਾਣੇ ਤੇ ਗੁਰਮਤਿ ਵਿਚਾਰਧਾਰਾ ਦੇ ਮੁਤਾਬਕ ਉਸ ਕੋਲ ਦੋ ਚੱਕੂ ਇੱਕ ਪਰਮੇਸ਼ਵਰ ਦੇ ਬਖਸ਼ੇ ਹੋਏ ਨਾਮ ਸਿਮਰਨ ਦਾ ਤੇ ਦੂਸਰਾ ਉਹਦੇ ਕੋਲ ਚੱਕੂ ਹੋਏ ਸਤਿਗੁਰੂ ਦੇ ਘਰ ਦੀ ਸੇਵਾ ਦਾ, ਸੇਵਾ ਤੇ ਸਿਮਰਨ ਜੀਵਨ ਦੀ ਨਈਆ ਨੂੰ ਚਲਾਉਣ ਲਈ ਦੋ ਚੱਕੂ। ਜਿਵੇਂ ਇੱਕ ਪੰਛੀ ਅਸਮਾਨ ਵਿੱਚ ਉਡਾਰੀ ਮਾਰਦਾ, ਖੁੱਲ੍ਹੇ ਅਸਮਾਨ ਦੇ ਅੰਦਰ ਜਦੋਂ ਸ਼ਿਖਰ ਤੇ ਪਹੁੰਚ ਜਾਂਦਾ ਕੇਵਲ ਉਹ ਹਵਾ ਦੇ ਵਿੱਚ ਮਾਨੋ ਤੈਰ ਰਿਹਾ, ਪਰ ਉਸ ਪੰਛੀ ਨੂੰ ਇੰਨੀ ਉੱਚੀ ਗਗਨ ਦੇ ਵਿੱਚ ਉੱਡਣ ਦੇ ਲਈ, ਆਕਾਸ਼ ਵਿੱਚ ਜਾਣ ਦੇ ਲਈ ਪਹਿਲਾਂ ਦੋ ਖੰਭਾਂ ਦੇ ਨਾਲ ਲੋੜ ਪੈ ਗਈ, ਸਹਾਰਾ ਮਿਲਿਆ, ਜਿਸ ਖੰਭਾਂ ਦੀ ਬਦੌਲਤ ਉਹ ਧਰਤੀ ਤੋਂ ਉੱਡਿਆ ਤੇ ਜਿਸ ਪੰਛੀ ਦਾ ਇੱਕ ਖੰਭ ਕੱਟ ਦਿੱਤਾ ਜਾਏ ਕਦੀ ਉਹ ਉੱਚੇ ਮੰਜ਼ਿਲ ਦੀ ਉੱਚੇ ਗਗਨ ਦੀ ਉਡਾਰੀ ਨਹੀਂ ਮਾਣ ਸਕਦਾ। ਤੇ ਇੰਨ ਬਿੰਨ ਇਸੇ ਤਰ੍ਹਾਂ ਜਿਸ ਜਗਿਆਸੂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਰੂਹਾਨੀਅਤ ਦੀ ਪੀਂਘ ਦਾ ਉਲਾਰਾ ਲੈਣਾ, ਉੱਚੇ ਅਰਸ਼ੀ ਮੰਡਲਾਂ ਦਾ ਆਨੰਦ ਕੱਟਣਾ, ਉਡਾਰੀ ਮਾਰਨੀ ਹੈ, ਉਹਦੇ ਵੀ ਜ਼ਰੂਰੀ ਹੈ ਉਹਦੇ ਕੋਲ ਸਿਮਰਨ ਤੇ ਸੇਵਾ ਦੇ ਦੋ ਖੰਭ ਹੋਣ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤੋਂ ਆਰੰਭ ਕਰਨੇ, ਸੇਵਾ ਦਾ ਜੋ ਕੰਸੈਪਟ, ਸੇਵਾ ਦੀ ਜੋ ਦਾਤ ਮੇਰੇ ਦਾਤਾਰ ਨੇ ਦਿੱਤੀ, ਸਤਿਗੁਰੂ ਨੇ ਪਹਿਲਾ ਵਚਨ ਕੀਤਾ ਅੰਮ੍ਰਿਤ ਬਾਣੀ ਆਪਾਂ ਪੜ੍ਹਨੇ ਹਾਂ, ਕਹਿਣ ਲੱਗੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਅੰਦਰ ਦੇ ਵਿਕਾਸ ਲਈ, ਅੰਦਰ ਦੇ ਚਾਨਣ ਲਈ, ਸਿਮਰਨ ਤੋਂ ਬਿਨਾਂ ਅੰਦਰ ਪ੍ਰਕਾਸ਼ ਨਹੀਂ। ਪਰ ਕਹਿੰਦੇ ਇੱਕ ਗੱਲ ਹੋਰ ਚੇਤੇ ਰੱਖੀ, ਜਿੱਥੇ ਤੂੰ ਸਿਮਰਨ ਕਰਨਾ ਪਿਆ ਉੱਥੇ ਰੱਬ ਨੇ ਤੈਨੂੰ ਜਿਹੜਾ ਸਰੀਰ ਦਿੱਤਾ ਇਸ ਸੰਸਾਰ ਦੇ ਅੰਦਰ ਤੂੰ ਆਪਣੇ ਹੱਥਾਂ ਨਾਲ ਸੇਵਾ ਵੀ ਕਰ ਲਈ, ਸਿਮਰਨ ਤੇਰੇ ਕਿਰਦੇ ਦੀ ਖੁਰਾਕ ਹੋਵੇਗਾ ਤੇ ਸੇਵਾ ਜਿਹੜੀ ਹੋਵੇਗੀ ਇਹ ਖੁਰਾਕ ਨੂੰ ਪਹੁੰਚਾਉਣ ਵਾਸਤੇ ਕਸਰਤ ਹੋ ਜਾਏ। ਸਿਰਫ ਕੱਲਾ ਸਿਮਰਨ ਨਹੀਂ, ਸੇਵਾ ਤੇਰੀ ਇਸ ਖੁਰਾਕ ਨੂੰ ਪਹੁੰਚਾ ਦੇਵੇਗੀ। ਕਈ ਵਾਰੀ ਇਕੱਲਾ ਸਿਮਰਨ ਕਰਦਿਆਂ ਮਨੁੱਖ ਹੋਂ ਵਿੱਚ ਗ੍ਰਸਤ ਜਾਂਦਾ ਹੈ ਤੇ ਜਦੋਂ ਨਾਲ ਫਿਰ ਉਹ ਸੇਵਾ ਕਰਦਾ ਹੈ ਤੇ ਸੇਵਾ ਉਹਦੇ ਅੰਦਰ ਨੂੰ ਝੁਕਾਉਂਦੀ ਹੈ ਤੇ ਜਿਉਂ ਜਿਉਂ ਸੇਵਾ ਕਰਕੇ ਨਾਲ ਸਿਮਰਨ ਕਰਦਾ ਮੇਰਾ ਦਾਤਾ ਇਹਦੇ ਅੰਦਰ ਦੇ ਸੰਤੁਲਨ ਨੂੰ, ਇਹਦੇ ਅੰਦਰ ਨੂੰ ਪੂਰਨ ਟਿਕਾਓ ਬਖਸ਼ਦਾ। ਹਜ਼ੂਰ ਦੇ ਅੰਮ੍ਰਿਤ ਬਚਨ ਸ੍ਰੀ ਰਾਗ ਆਪਾਂ ਪੜ੍ਹੀਏ, ਭਾਵਾਂ ਕਿ ਆਮ ਤੌਰ ਤੇ ਇਹ ਵੀ ਪ੍ਰਮਾਣ ਦੇ ਦਿੰਦੇ ਹਾਂ ਸੇਵਾ ਲਈ ਕਿ ਜਿਨ ਸੇਵਿਆ ਤਿੰਨ ਪਾਇਆ ਮਾਨ, ਪਰ ਇੱਥੇ ਸੇਵਿਆ ਦਰ ਤੇ ਜਿਹਨੇ ਸਿਮਰਨ ਕੀਤਾ, ਜਿਹਨੇ ਮਾਲਕ ਦੀ ਯਾਦ ਵੀ ਜੁੜਿਆ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਸਾਹਿਬ ਕਹਿੰਦੇ ਕਿ ਅੰਦਰ ਮੈਂ ਦੀਵਾ ਬਾਲਣਾ ਚਾਹੁੰਦਾ ਹਾਂ ਤੇ ਉਹ ਦੀਵਾ ਜਿਹੜਾ ਮੇਰੇ ਅੰਦਰ ਨੂੰ ਪ੍ਰਕਾਸ਼, ਅੰਦਰ ਨੂੰ ਚਾਨਣ ਦੇਵੇ। ਤੇ ਦੀਵਾ ਬਾਲਣ ਦੇ ਲਈ ਕੁਝ ਕੁ ਵਸਤੂਆਂ ਅੱਤ ਲੁੜੀਂਦੀਆਂ ਨੇ। ਪਹਿਲੀ ਗੱਲ ਕਿ ਜਿੱਥੇ ਆਪਾਂ ਦੀਵਾ ਸ਼ਬਦ ਵਰਤਨੇ ਆ ਉਹਦਾ ਢਾਂਚਾ ਅੱਤ ਜ਼ਰੂਰੀ, ਮਿੱਟੀ ਦਾ, ਪਿੱਤਲ ਦਾ ਜਾਂ ਕਿਸੇ ਹੋਰ ਧਾਤ ਦਾ ਬਣਿਆ ਹੋਇਆ ਦੀਵਾ। ਦੂਸਰੀ ਗੱਲ, ਉਸ ਦੀਵੇ ਵਿੱਚੋਂ ਜੇ ਚਾਨਣ ਲੈਣਾ ਚਾਹੁੰਦੇ ਹਾਂ ਤੇ ਬੱਤੀ ਰੂਨ ਦੀ ਅੱਤ ਜ਼ਰੂਰੀ ਏ। ਤੇ ਤੀਸਰੀ ਗੱਲ, ਦੀਵਾ ਵੀ ਹੋਵੇ, ਬੱਤੀ ਵੀ ਹੋਵੇ ਤੇ ਇਹਦੇ ਵਿੱਚ ਜੇ ਤੇਲ ਨਹੀਂ ਤਾਂ ਵੀ ਗੱਲ ਸੰਪੂਰਨ ਨਹੀਂ। ਉਸ ਦੀਵੇ ਵਿੱਚ ਤੇਲ ਵੀ ਅੱਤ ਲੁੜੀਂਦਾ ਹੈ। ਜੇ ਦੀਵਾ, ਤੇਲ ਤੇ ਬੱਤੀ ਤਿੰਨੇ ਹੋਣ ਤੇ ਚੇਤੇ ਰੱਖੋ ਚਾਨਣ ਫਿਰ ਵੀ ਨਹੀਂ। ਚਾਨਣ ਸਾਨੂੰ ਪੈਦਾ ਕਰਨ ਦੇ ਲਈ ਕਿਸੇ ਬਲਦੀ ਕੋਈ ਚੀਜ਼ ਦੇ ਕੋਲੋਂ ਇਸ ਬੱਤੀ ਨੂੰ ਸਪਰਸ਼ ਕਰਾਉਣਾ ਪਏਗਾ ਤਾਂ ਜੋ ਇੱਕ ਜਗਦੇ ਹੋਏ ਦੀ ਛੂ ਪ੍ਰਾਪਤ ਕਰਕੇ ਇਹ ਵੀ ਦੀਵਾ ਬਲ ਸਕੇ। ਸਤਿਗੁਰੂ ਨੇ ਕਿਰਪਾ ਕਰਕੇ ਜਦੋਂ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਹਜ਼ੂਰ ਦਾ ਬਚਨ ਹੁੰਦਾ, ਬਿਨ ਤੇਲ ਦੀਵਾ ਕਿਉਂ ਜਲੈ ਕਰ ਚਾਨਣ ਸ਼ਾਇਦ ਤੋਂ ਮਿਲੈ। ਕਹਿਣ ਲੱਗੇ ਕਿਵੇਂ ਇਸ ਅੰਦਰ ਦੇ ਦੀਵੇ ਨੂੰ ਬਾਲਣ, ਤੇ ਗੁਰੂ ਨਾਨਕ ਸਾਹਿਬ ਨੇ ਕੈਸੀ ਕਿਰਪਾ ਕੀਤੀ। ਕਹਿਣ ਲੱਗੇ ਗੁਰਮੁਖਾ, ਪੋਥੀ ਪੁਰਾਣ ਕਮਾਈ ਹੈ, ਭਉ ਬੱਤੀ ਇੱਕ ਤਨ ਪਾਈ ਹੈ। ਸ਼ਬਦ ਵਰਤਿਆ, ਕਹਿਣ ਲੱਗੇ अपने जीवन के अंदर पोथी पुराण कमान का मतलब यह नहीं कि शायद किते मित वल तोरते पे ने कह लगे तू जे धर्म ग्रंथ पढ़ मैं उस ज्ञान नू अपनी जिंदगी विच कमा इते शब्द कमाना के पोथी पुराण कमाई है भौ वटी एक तन पाई है परमेश्वर दे अदब नू वटी बना उहदे भय नू रूह बना के वटी बना के एक तन नू दीवा बना देवी इहदे विच भय दी वटी पा देवी ते तेल तू पाणा जो पढ़ना पिया उस ज्ञान नू जीवन विच कमा भी लै ते शायद कहिंदे ने जे तेल दीवा ते बत्ती तेरे कोले फिर ये चानण इस बत्ती नू किसे होर तां तो नहीं सतगुरु दे बख्शे हुए नाम दी एक लो लाई सतगुरु जाग दे दीपक दी तरह शायद यही कारण जदों गुरु हरगोबिंद साहिब ने किसे पुछिया गुरु दीआं किन्नीआं श्रेणियां ने मैं एक खिण विचों निकलन लगा है इहदे नाल संबंधित ते विद्वान ग्रंथकारां ने कहा कह लगे एक गुरु उहदे जिन्हों भृंगी गुरु कहा जांदा है दूसरी तरह दे ओ जिन्हां नूं बावन चंदन गुरु कहा जांदा है ते तीजे ओ जिन्हां नूं पारस गुरु कहा जांदा है ते चौथा ओ गुरु जिस नूं दीपक गुरु कहा जांदा है। पुछिया महाराज इहदा खुलासा इहदा विस्तार ते इतिहास विच जिक्र आउंदा है कहण लगे कि याद रखी भृंगी गुरु होवे कि जिवें भृंगी एक कीड़ा खास रुत विच खास किस्म दे कीड़िया नूं पकड़ के लिआउंदा है ते उहनां दे मुख ते अपनी आवाज नाल अपने वर्गी बोली उहनां नूं दे दिंदा है पर उस कीड़े कोल इन्नी ताकत नहीं कि हर एक कीड़े नूं अपनी बोली ते अपना रूप दे सके। संसार विच उपदेश करता गुरु बड़े बने पर खास श्रेणी दे लोकां नूं उपदेश दिंदे ने उहनां दा उपदेश हर एक ले नहीं। कह लगे भृंगी गुरु हो जिहड़ा कुछ कु जमात तक सीमित होवे ते दूसरी गल कही कह लगे बावन चंदन गुरु किन्ने ने बावन चंदन खास रुत विच अपनी महक दिंदा है पर गुरमुखा चेते रखी कि बांस दे रुख विच ओ भी महक नहीं पैदा कर सकदा बावन चंदन गुरु ओ ने जेड़े खास खास समय अपने खास चेलिया नूं उपदेश करदे ने पर इन्नी ताकत नहीं के बांस वर्गे हंकारी ते थोथे दे अंदर भी ओ नाम दी महक पैदा कर सके। सतगुरु दी बाणी संबंधी आउना हजूर दे बचना विच वी तीसरा गुरु ही पारस गुरु कहन लगे पारस नाल कुछ धातां सुहा दईए ओ सोना बना दिंदा है पर पारस कोल इन्नी ताकत नहीं कि ओ हर एक धात नूं अपने वर्गा बना सके ते इन्नी ताकत पैदा कर सके कि जिन्नी ओहदे विच ते ओह धात किसे अगे होर दा जीवन तब्दील कर सके। पारस लोहे नूं सोना बना देगा पर सोना किसे लोहे नूं सोना नहीं बनाएगा। तांबा सोना बन सकदा है पर तांबा किसे तांबे नूं अपने वर्गे नूं सोना नहीं बना सकदा। कहन लगे इह उस तरह दे उपदेशक ने जेड़े अपने चेले दे जीवन विच कुछ तब्दीली लिआउंदे ने पर इन्नी ताकत नहीं चेले विच पल सकदे कि ओह अगे किसे होर दे जीवन नूं भी अपनी तरह पल सके। इहनां नूं कहा जांदा ही पारस गुरु ते चौथी गल कीती कहन लगे चौथा ही गुरु दीपक गुरु दीवा आप बा दस्तूर जलदा पिया है उहदे जेड़े जेड़े आउंदे ने अंधकार नूं मिटा के उहनां नूं रोशनी बख्शदा है पर चेते रखी इस दीवे कोल इन्नी कु ताकत है एक दो दीवा नहीं तू करोड़ां दी गिनती विच दीवे पैदा करके लाया ते एक दीवे दी लो विच इन्नी कु समर्थ है जिहो जी जोत चानण अपने कोले इहो जी जोत करोड़ां दीवियां विच पैदा कर सकदा है। सतगुरु दीपक गुरु ने सहज कहन लगे जदों तू अंदर दा दीवा बलना है ते दीपक गुरु तो चिंग लई तां ही तां सहज धन गुरु अर्जुन देव ने जदों गुरु नानक साहिब जी की गल कीती ते बाणी विच उहनां नूं दीपक नाल तुलना दिती चिराग नाल तुलना दिती कहन लगे प्रभ दातो दातार परयो जाचक इक शरणा मिला दान संत रेत जेन लग भवजल तरना बिनत करो अरदास सुनो जे ठाकुर भावै देव दर्श मन चाओ भगत ए मन ठहरावै बलो चिराग अंधियार में ਇਸ ਹਨੇਰੇ ਵਿੱਚ ਇੱਕ ਚਿਰਾਗ ਬਲਿਆ ਤੇ ਉਹ ਦੀਵਾ ਜਿਹੜਾ ਰਹਿੰਦੀ ਦੁਨੀਆਂ ਤੱਕ ਇੰਨੀ ਕੁ ਰੋਸ਼ਨੀ ਦੇ ਜਾਏਗਾ ਕਿ ਇਹਦੇ ਚਰਨਾਂ ਵਿੱਚ ਜੁੜੇ ਹੋਏ ਦੀ ਕੋਈ ਸੰਗਤ ਕਰੇ ਤੇ ਉਹਦੇ ਅੰਦਰ ਵੀ ਔਲਾਦ ਬਲ ਸਕਦੀ। ਦੀਵੇ ਤੋਂ ਦੀਵਾ ਬਲੇਗਾ। ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਨ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਤਵੱਜੋ ਦੇਣੀ ਤੇਰੀ ਅਰਜ਼ ਆਰੰਭ ਕੀਤੀ ਏ। ਕਹਿਣ ਲੱਗੇ ਪੋਖੀ ਪੁਰਾਣ ਕਮਾਈ ਹੈ ਪਉ ਬੱਤੀ ਇੱਕ ਤਨ ਪਾਈ ਹੈ ਤੇ ਫਿਰ ਚਿਨਗ ਕਾਦੀ ਲਾਣੀ ਅੰਦਰ ਦੇ ਦੀਵੇ ਨੂੰ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਜੀਵਾ ਇਉਂ ਜਲੈ। ਸਾਹਿਬ ਕਹਿਣ ਲੱਗੇ ਕਰ ਚਾਨਣ ਸਾਹਿਬ ਤੋਂ ਮਿਲੇ ਇੱਕ ਤਾਂ ਮਿਲ ਸਕਦੀ ਪਰ ਨਾਲ ਵਚਨ ਕੀਤਾ ਇੱਕ ਤਨ ਲਾਗੈ ਬਾਣੀਆਂ। ਕੱਲਾ ਦੀਵਾ ਨਹੀਂ, ਕੱਲਾ ਕਹਿਣ ਮੈਂ ਸਿਮਰਨ ਦੀਵਾ ਬਾਲ ਕੇ ਪੜੋਪੇ ਥੱਲੇ ਨਹੀਂ ਦੇਣਾ। ਸਾਹਿਬ ਕਹਿਣ ਲੱਗੇ ਸੇਵਾ ਦਾ ਮਤਲਬ ਹੀ ਇਹ ਵੇ ਕਿ ਤੇਰੇ ਸੀਨੇ ਵਿੱਚ ਜਿਹੜੇ ਮਾਲਕ ਨੇ ਚਾਨਣ ਦਿੱਤਾ ਸੇਵਾ ਦੇ ਨਾਲ ਇਸ ਚਾਨਣ ਨੂੰ ਲੋਕਾਂ ਤੱਕ ਵੀ ਬਖੇਰ ਸਕੇ। ਤੇ ਚੇਤੇ ਰੱਖਿਓ ਦੀਵੇ ਵਿੱਚ ਤਾਕਤ ਵੀ ਬੜੀ ਜੇ, ਹਨੇਰਾ ਕਦੀ ਦੀਵੇ ਤੋਂ ਬਿਨਾਂ ਜਾਣਾ ਵੀ ਨਹੀਂ। ਜੇ ਕੋਈ ਕਹਿ ਵੀ ਕਮਰਾ ਬੰਦ ਹੈ ਤੇ ਕਈ ਸਦੀਆਂ ਦਾ ਉਹਦੇ ਵਿੱਚ ਹਨੇਰਾ, ਕੀ ਕੋਈ ਉਸ ਡਾਂਗ ਨਾਲ ਸੋਟੇ ਨਾਲ ਤਲਵਾਰ ਨਾਲ ਕਿਸੇ ਹਥਿਆਰ ਨਾਲ ਉਸ ਹਨੇਰੇ ਨੂੰ ਕੱਟ ਕੇ ਚਾਨਣ ਪੈਦਾ ਕਰ ਸਕਦਾ? ਤੇ ਜੇ ਕੋਈ ਕਹਿ ਵੀ ਹਨੇਰਾ ਕਈ ਸਦੀਆਂ ਦਾ, ਤੇ ਜਿੰਨੀਆਂ ਸਦੀਆਂ ਦਾ ਪੁਰਾਣਾ ਹਨੇਰਾ ਇੰਨਾ ਸਮਾਂ ਲੱਗੇਗਾ? ਤੇ ਦਾਨੇ ਕਹਿੰਦੇ ਹਨੇਰਾ ਭਾਵੇਂ ਜਿਤਨਾ ਮਰਜ਼ੀ ਪੁਰਾਣਾ ਹੋਵੇ, ਦੀਵਾ ਬਾਲਣ ਦੀ ਲੇੜੇ ਦੀਵਾ ਬਲੈ ਅੰਧੇਰਾ ਜਾਏ, ਬਲਦਿਆਂ ਸਾਰ ਅੰਦਰ ਦਾ ਅੰਧਕਾਰ ਮਿਟ ਜਾਂਦਾ। ਸਾਹਿਬ ਨੇ ਤੁਲਨਾ ਜਦੋਂ ਦਿੱਤੀ, ਕਹਿਣ ਲੱਗੇ ਜਦੋਂ ਨਾਮ ਦਾ ਦੀਵਾ ਬਲੇਗਾ ਭਾਵੇਂ ਕਰੋੜਾਂ ਜਨਮਾਂ ਦਾ ਤੇਰੇ ਅੰਦਰ ਅੰਧਕਾਰ ਹੈ, ਪਰ ਸਤਿਗੁਰੂ ਦਾ ਸ਼ਬਦ ਉਹ ਦੀਵਾ ਹੀ ਜਿਹੜਾ ਤੇਰੇ ਅੰਦਰ ਕਰੋੜਾਂ ਜਨਮਾਂ ਦੇ ਹਨੇਰੇ ਨੂੰ ਮਿਟਾ ਦੇ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਰਸੋ ਅੰਧਕਾਰ ਤੈ ਮੰਦਰ ਰਤਨ ਕੋਟ ਦੀ ਖੁੱਲੀ ਅਨੁਪਾ। ਕਿਵੇਂ ਦੀਵਾ ਬਲਦਾ? ਬਾਬੇ ਕਬੀਰ ਨੇ ਵੀ ਇੱਕ ਬਚਨ ਕਿਹਾ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਇਸ ਅੰਦਰ ਹਨੇਰਾ, ਹਨੇਰਾ ਦੂਰ ਹੋ ਸਕਦਾ ਕੇਵਲ ਚਾਨਣ ਦੇ ਨਾਲ। ਉਹਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਕਹਿੰਦੇ ਨੇ ਕਿਆ ਪੜ੍ਹੀਆ ਕਿਆ ਦੁਨੀਆ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ। ਕਹਿਣ ਲੱਗੇ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪ ਸਕਾ ਵਾਰਾ, ਕਿਆ ਸੋਚੈ ਬਾਰਨ ਬਾਰਾ। ਕਹਿਣ ਲੱਗੇ ਅੰਧਿਆਰ ਹੈ ਦੀਪਕ ਚਾਹੀਏ, ਹਨੇਰਾ ਕਰਮ ਕਾਂਡਾ ਨਾਲ ਨਹੀਂ, ਹਨੇਰਾ ਜਿੱਦਣ ਵੀ ਬਿਰਸਣਾ ਉਦਨ ਬਲਦੇ ਉਹ ਦੀਵੇ ਨਾਲ। ਹੁਣ ਦੀਵੇ ਦੀਆਂ ਤਸਵੀਰਾਂ ਤਾਂ ਲੋਕ ਚੁੱਕੀ ਫਿਰਦੇ ਨੇ, ਗੁਰੂ ਨਾਨਕ ਦੀ ਰੀਸ ਤਾਂ ਬੇਅੰਤ ਕਰਨਗੇ ਵੀ ਆਪਣੇ ਆਪ ਨੂੰ ਗੁਰੂ ਮਿਤ ਲੈਣਗੇ ਸੀ ਗੁਰੂ ਹਾਂ। ਕਦੀ ਕਾਗਜ਼ ਦੇ ਦੀਵੇ ਬਲਦੇ ਵਿੱਚੋਂ ਜੇ ਕੋਈ ਕਾਗਜ਼ ਤੇ ਤਸਵੀਰ ਬਣਾ ਦੇ ਦੀਵੇ ਦੀ, ਤੇ ਆਪਾਂ ਸਮਝਾਂਗੇ ਵੀ ਤਸਵੀਰ ਰੱਖਣਾ ਸਾਡੇ ਘਰ ਚਾਨਣ ਹੋ ਜਾਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਕੱਲਾ ਦੀਵਾ ਕਹਿਣ ਨਾਲ ਵੀ ਚਾਨਣ ਹੋਏਗਾ। ਬਾਬਾ ਕਬੀਰ ਕਿੰਨੇ ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਖਤ ਅਗੋਚਰ ਲਈ ਹੈ, ਬਖਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਪਹਿਲਾਂ ਮਨ ਡੋਲਦਾ ਪਿਆ ਸੀ। ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ, ਹਨੇਰੇ ਵਿੱਚ ਤਾਂ ਠੋਕਰ ਪੈ ਸਕਦੀ ਏ ਪਰ ਜਿੱਥੇ ਚਾਨਣ ਨਾਲ ਅੱਖਾਂ ਨਾਲ ਤੱਕ ਲਿਆ ਜਾਏ, ਜਿੰਨਾ ਮਰਜ਼ੀ ਕੋਈ ਪ੍ਰਮਾਣ ਦੀ ਕੋਸ਼ਿਸ਼ ਕਰੇ ਫਿਰ ਉਹ ਭਰਮ ਦਾ ਨਹੀਂ। ਸਾਹਿਬ ਕਹਿਣ ਲੱਗੇ ਕਿ ਪਿਆਰੇ ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਖਤ ਅਗੋਚਰ ਲਈ ਹੈ, ਬਖਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹਿ ਕਬੀਰ ਅਬ ਜਾਣਿਆ। ਜਦੋਂ ਦੀਵਾ ਬਲਿਆ ਸਮਝ ਉਦੋਂ ਪਈ। ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ। ਬਲਿਆ ਹੋਇਆ ਕਹਿੰਦਾ ਨਾ ਭਤੀਜੇ ਤੋ ਕਿਆ ਕੀਜੇ, ਮੇਰੇ ਅੰਦਰ ਸਪਸ਼ਟ ਗਿਆਨ ਹੈ। ਸਹਿਬ ਕਹਿਣ ਲੱਗੇ ਹਜ਼ੂਰ ਕਹਿੰਦੇ ਨੇ ਅੰਮ੍ਰਿਤ ਬਚਨ, ਕਹਿਣ ਲੱਗੇ ਇੱਕ ਤਨ ਲਾਗੈ ਬਾਣੀਆਂ, ਸਿਮਰਨ ਕਰਕੇ ਜੇ ਹੋਰ ਸੁੱਖ ਚਾਹਨਾ ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬਹਿਸਣ ਪਾਈਏ। ਸੇਵਾ ਦੁਨੀਆਂ ਵਿੱਚ ਕਰੇਗਾ ਤਾਂ ਰੱਬ ਦੀ ਦਰਗਾਹ ਵਿੱਚ ਬਹਿਣ ਨੂੰ ਮਿਲੇਗੀ। ਆ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਤੇਰੇ ਆਉਣ ਦਾ ਮਕਸਦ ਕੀ ਹੈ? ਹਜ਼ੂਰ ਦੇ ਬਚਨ ਨੇ ਕਰੋ ਬੇਨਤੀ ਸੁਣੋ ਮੇਰੇ ਨੀਤਾਂ, ਸੰਤ ਟਹਿਲ ਕੀ ਬੇਲਾ। ਤੇ ਵੇਖੋ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ
ਸਿੱਕੇ ਵਿੱਚ ਦਰਗਾਹ ਦੇ ਥਾਂ ਮਿਲ ਸਕਦਾ ਕਿ ਜੇ ਦੁਨੀਆਂ ਵਿੱਚ ਸ਼ੇਵ ਕਮਾਏ ਤਾਂ ਦਰਗਾਹ ਵੈਸ਼ਨ ਪਾਈਏ ਵੇ। ਤੇ ਹਜ਼ੂਰ ਕਹਿਣ ਲੱਗੇ, ਸੰਤ ਟਹਿਲ ਕੀ ਬੇਲਾ, ਇਆਂ ਖਾਕ ਚਲੋ ਹਰ ਲਾਹ ਆ ਕੇ ਬਸਨ ਸੁਹੇਲਾ, ਉੱਥੇ ਥਾਂ ਤਾਂ ਮਿਲੇਗੀ ਜੇ ਇੱਥੇ ਸੇਵਾ ਕਰੇਗਾ। ਸਤਿਗੁਰੂ ਨੇ ਸ਼ਬਦ ਪਰਉਪਕਾਰ ਨਹੀਂ ਵਰਤਿਆ। ਕਈ ਵਾਰੀ ਅਰਜ਼ ਕਰਨੇ ਆ ਕਿ ਆਪਾਂ ਕਹੀਏ ਮੈਂ ਪਰਉਪਕਾਰ ਕਰਨਾ, ਪਰਉਪਕਾਰ ਵਿੱਚ ਵੀ ਕਈ ਵਾਰੀ ਥੋੜਾ ਜਿਹਾ ਇੰਨੀ ਕੁ ਅੰਦਰ ਆ ਹੀ ਜਾਂਦੀ ਏ ਕਿ ਮੈਂ ਕਿਸੇ ਤੇ ਕਰਨਾ ਪਿਆ। ਸੇਵਾ ਦਾ ਮਤਲਬ ਹੀ ਇਹ ਵੀ ਤੇਰਾ ਫਰਜ਼ ਏ, ਜੇ ਤੂੰ ਜ਼ਿੰਦਗੀ ਨੂੰ ਸਬਰ ਕਰਨਾ ਤੇ ਇਹ ਤੈਨੂੰ ਕਰਨਾ ਪੈਣਾ। ਹਜ਼ੂਰ ਦੀ ਬਾਣੀ ਵਿੱਚੋਂ ਆਓ, ਮਹਾਰਾਜ ਸੇਵਾ ਕਰੀਏ ਕਿਵੇਂ? ਹੁਣ ਸਤਿਗੁਰੂ ਦੇ ਘਰ ਤੇ ਸੇਵਾ ਕਰਨ ਦੇ ਕਈ ਢੰਗ ਨੇ। ਕਈ ਗੁਰੂ ਕੇ ਸਿੱਖ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸੂਝ ਦਿੱਤੀ, ਉਹ ਕਲਮ ਦੇ ਨਾਲ ਪੈ ਸੇਵਾ ਕਰਦੇ ਨੇ। ਕੋਈ ਐਸਾ ਜਿਹਨੂੰ ਦਾਤੇ ਨੇ ਗਲੇ ਦੀ ਦਾਤ ਦਿੱਤੀ, ਉਹ ਸਾਈਂ ਦੇ ਮਿੱਠੇ ਗੀਤ ਗਾ ਕੇ ਲੋਕ ਗੁਰੂ ਕੀ ਸੇਵਾ ਪਿਆ ਕਰਦੇ। ਕੋਈ ਐਸਾ ਜਿਹਨੂੰ ਮਾਲਕ ਨੇ ਧਨ ਦਿੱਤਾ, ਉਹ ਧਨ ਦੇ ਨਾਲ ਪਿਆ ਸੇਵਾ ਕਰਦਾ। ਪਰ ਸ਼ਰਤ ਇੱਕ ਕਿ ਕੱਲਾ ਧਨ ਨਹੀਂ। ਜੇ ਕਹੀਏ ਵੀ ਰੁਪਈਏ ਦਿੱਤੇ ਤੇ ਗੁਰੂ ਨਾਨਕ ਖੁਸ਼ ਹੋ ਗਏ, ਤੇ ਜੇ ਰੁਪਈਆਂ ਦੀ ਸੇਵਾ ਨਾਲ ਕੇਵਲ ਖੁਸ਼ ਹੁੰਦਾ ਤੇ ਕਦੀ ਰਬਾਬ ਲਾਲੋ ਦੇ ਘਰ ਨਹੀਂ, ਮਲਕ ਭਾਗੋ ਦੇ ਘਰ ਵਾਜੀ ਹੁੰਦੀ। ਸਾਹਿਬ ਕਹਿਣ ਲੱਗੇ, ਅੰਦਰ ਮਨ ਸਿੱਖੀ ਨੂੰ ਵੀ ਕਮਾਉਂਦਾ ਹੋਵੇ, ਧਨ ਦੀ ਸੇਵਾ, ਕੋਈ ਮਨ ਦੀ ਸੇਵਾ ਤੇ ਕੋਈ ਆਪਣੇ ਤਨ ਦੀ ਸੇਵਾ ਕਰਦਾ ਪਿਆ। ਤੇ ਸਤਿਗੁਰੂ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਜੀਵਨ, ਉਹ ਸੇਵਾ ਕਰਨ ਕਿਵੇਂ? ਆਓ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹੀਏ। ਕਹਿੰਦੇ ਨੇ, ਪਹਿਲੀ ਗੱਲ ਜਿਹੜਾ ਸੇਵਾਦਾਰ ਹੈ, ਜਿਹੜਾ ਗੁਰੂ ਕੀ ਸੇਵਾ ਕਰਦਾ, ਉਹ ਆਪਣੇ ਅੰਦਰੋਂ ਖੌਣ ਨੂੰ ਮਾਰੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਜ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਜ, ਜੇ ਸੇਵਾ ਕਰਨੀ ਹੈ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਕਹਿਣ ਲੱਗੇ, ਜੇ ਆਪਣੀ ਖੌਣ ਨੂੰ ਮਿਟਾਏਗਾ ਤੇ ਸੇਵਾ ਕਰੇਗਾ ਤਾਂ ਮਾਨ ਮਿਲਣਾ। ਮਹਾਰਾਜ ਸੇਵਕ ਕਿਹੋ ਜਿਹਾ? ਕਹਿਣ ਲੱਗੇ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੈ ਉਤਾਰ। ਸਤਿਗੁਰੂ ਉਸ ਸੇਵਕ ਦੇ ਜੀਵਨ ਵਿੱਚ ਹੋਰ ਕੀ ਕੁਝ? ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਉਹ ਪੌੜੀ ਜਿਹੜੀ ਰੋਜ਼ ਆਪਾਂ ਸੁਣਦੇ ਹਾਂ, ਹਜ਼ੂਰ ਕਹਿੰਦੇ ਨੇ ਜਿੰਨੇ ਸੇਵਾ ਕਰਨੀ ਏ ਉਹਦੇ ਜੀਵਨ ਦੇ ਵਿੱਚ ਵੀ ਤਬਦੀਲੀ ਅੱਤ ਜ਼ਰੂਰੀ ਏ। ਮੈਂ ਇੱਕ ਦਿਨ ਇੱਥੇ ਆ ਕੇ ਵੀ ਅਰਜ਼ ਕੀਤੀ ਸੀ, ਜੇ ਕਹੀਏ ਆਪਾਂ ਭਾਂਡੇ ਮਾਂਜਣ ਨਾਲ ਕੇਵਲ ਮੰਜ਼ਿਲ ਹੈ, ਵੇਖੋ ਸੇਵਾ ਦੇ ਕੰਸੈਪਟ ਨੂੰ ਸਮਝੀਏ ਬਾਣੀ ਦੀ ਸੇਧ ਵਿੱਚ। ਭਾਂਡੇ ਤਾਂ ਰੈਸਟੋਰੈਂਟ ਵਿੱਚ ਵੀ ਲੋਕ ਬੜੇ ਮਾਂਜਦੇ ਪਏ ਨੇ, ਹਿੰਦੁਸਤਾਨ ਦੇ ਅੰਦਰ ਸੜਕਾਂ ਤੇ ਝਾੜੂ ਲਾਉਣ ਵਾਲੇ ਜਮਾਦਾਰ ਬੜੇ ਮਿਲਣਗੇ। ਕਹਿਣ ਲੱਗੇ, ਸੇਵਾ ਦਾ ਮਤਲਬ ਤੇਰੇ ਜੀਵਨ ਵਿੱਚ ਤਬਦੀਲੀ ਆਵੇ। ਗੁਰੂ ਨਾਨਕ ਸਾਹਿਬ ਜਿਹੜਾ ਮੈਨੂੰ ਮਿਟਾ ਕੇ ਸੇਵਾ ਕਰਦਾ ਉਹਦੇ ਵਿੱਚ ਤਬਦੀਲੀ ਕੀ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਪਹਿਲੀ ਗੱਲ ਕਿ ਉਸ ਸੇਵਾਦਾਰ ਦੇ ਅੰਦਰ ਸੰਤੋਖ ਹੋਵੇ, ਤੇ ਭਾਈ ਗੁਰਦਾਸ ਇਸ ਨੂੰ ਸ਼ਬਦ ਵਰਤਦੇ ਨੇ, ਉਹਦੇ ਅੰਦਰ ਸਬਰ ਹੋਵੇ। ਗੱਲ ਇੱਕੋ ਹੀ, ਸੇਵਕ ਸੰਤੋਖੀ ਹੋਵੇ ਤੇ ਮਹਾਰਾਜ ਸੰਤੋਖ ਕਿੱਥੋਂ ਮਿਲੇਗਾ? ਕਹਿਣ ਲੱਗੇ, ਗੱਲਾਂ ਨਾਲ ਨਹੀਂ, ਸੰਤੋਖ ਸਿਮਰਨ ਵਿੱਚੋਂ ਮਿਲੇਗਾ। ਪਹਿਲੀ ਗੱਲ ਸੰਤੋਖ ਹੋਵੇ, ਦੂਜੀ ਗੱਲ ਉਹਦੇ ਅੰਦਰ ਸੱਚ ਦਾ ਨਿਵਾਸ ਹੋਵੇ, ਸਿਮਰਨ ਟਿਕਿਆ ਹੋਵੇ। ਕਹਿਣ ਲੱਗੇ, ਤੀਜੀ ਗੱਲ ਉਹ ਸੇਵਕ ਦੁਨੀਆਂ ਵਿੱਚ ਵਿਚਰਦਾ। ਹਜ਼ੂਰ ਦੇ ਬਚਨ ਨੇ, ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ। ਫਿਰ ਕਹਿਣ ਲੱਗੇ, ਉਹਨੀ ਮੰਦੇ ਪੈਰ ਨਾ ਰੱਖਿਓ। ਸੇਵਾਦਾਰ ਕਦੀ ਮੰਦੇ ਰਸਤੇ ਤੇ ਨਹੀਂ ਤੁਰਦਾ। ਕਹਿਣ ਲੱਗੇ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ। ਸੰਸਾਰ ਵਿੱਚ ਰਹਿੰਦਾ ਪਰ ਇਹਨਾਂ ਦੇ ਬੰਧਨਾਂ ਤੋਂ ਨਿਰਲੇਪ ਪਏ, ਪੁੱਤਰਾਂ ਧੀਆਂ ਵਿੱਚ। ਪਰ ਜਿਹੜਾ ਸੇਵਾਦਾਰ ਬਣ ਗਿਆ ਉਹ ਪੁੱਤਰਾਂ ਨੂੰ ਸਿੱਖਾਂ ਨੂੰ ਜਿਹਨੂੰ ਵੀ ਮਿਲਦਾ ਕੇਵਲ ਇੱਕ ਦ੍ਰਿਸ਼ਟੀ ਦੇ ਨਾਲ, ਉਹਦੇ ਅੰਦਰ ਮੋਹ ਦੀ ਕੋਈ ਤੰਦ ਨਹੀਂ, ਉਹਨੀ ਦੁਨੀਆਂ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਸੇਵਕ ਦੀ ਖੁਰਾਕ ਵੀ ਥੋੜੀ ਏ, ਅੰਨ ਪਾਣੀ ਥੋੜਾ ਖਾਇਆ। ਫਿਰ ਉਹ ਕਹਿੰਦਾ, ਤੂੰ ਬਖਸ਼ੀ ਸੀ ਅਗਲਾ, ਜਦੋਂ ਇੰਨੀ ਸੇਵਾ ਕੋਲ ਗੁਣ ਹੋਵੇ ਸੇਵਾਦਾਰ ਕੋਲ, ਤੇ ਸਾਈਂ ਬਖਸ਼ਿਸ਼ ਕਰਦਾ, ਨਿਤ ਦੇਵੈ ਚੜ੍ਹੈ ਸਵਾਇਆ, ਉਹਦੀ ਮੰਜ਼ਿਲ ਏ ਵੱਡੇ ਸਾਹਿਬ ਤੱਕ ਪਹੁੰਚਣਾ। ਕਹਿਣ ਲੱਗੇ, ਵਡਿਆਈ ਵੱਡਾ ਪਾਇਆ, ਵੱਡੇ ਦੀ ਵਡਿਆਈ ਕਰਕੇ ਉਹਦੇ ਤੱਕ ਪਹੁੰਚ ਗਏ। ਹੁਣ ਕਦੀ ਦੇਖੋ ਸਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਾਦਾਰਾਂ ਦਾ ਜੀਵਨ। ਮੈਂ ਇੱਕ ਵਾਰੀ ਇੱਥੇ ਅਰਜ਼ ਵੀ ਕਰ ਗਿਆ ਸਾਂ, ਪਰ ਅੱਜ ਖਾਸ ਕਰਕੇ ਇਸ ਵਿਸ਼ੇ ਤੇ ਉਸ ਗੁਰਸਿੱਖ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਸੇਵਾ ਤਾਂ ਬੜਿਆਂ ਨੇ ਕੀਤੀ, ਪਰ ਭਾਈ ਜੀ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਸਾਡੇ ਸਤਿਕਾਰਯੋਗ ਮਹਾਨ ਵਿਦਵਾਨ, ਉਹਨਾਂ ਨੇ ਸੇਵਕ ਦੇ ਲੱਛਣ ਹੋਰ ਵੀ ਦੱਸੇ। ਕਹਿਣ ਲੱਗੇ, ਮੁਰਦਾ ਹੋਏ ਮੁਰੀਦ ਨਾ ਗੱਲੀ ਕੋਮਣਾ। ਸੇਵਾਦਾਰ ਗੱਲਾਂ ਨਾਲ ਨਹੀਂ, ਉਹ ਆਪਣੇ ਆਪ ਨੂੰ ਮਾਰ ਦਿੰਦਾ ਹੈ, ਤੇ ਚੇਤੇ ਰੱਖੀ ਮਰ ਕੇ ਹੀ ਮੁਰੀਦ ਬਣਿਆ ਜਾਂਦਾ ਹੈ। ਜਿਉਂਦੇ ਜੀ ਕਦੀ ਕੋਈ ਮੁਰੀਦ ਨਹੀਂ ਬਣਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਤੇ ਸਤਿਗੁਰੂ ਮੁਰੀਦ ਕਿਵੇਂ ਬਣੀਏ? ਕਹਿਣ ਲੱਗੇ, ਸਬਰ ਸਿਦਕ ਸ਼ਹੀਦ ਪਰਮ ਪੋ ਹੋਵਣਾ। ਉਹਦੇ ਅੰਦਰ ਸਬਰ ਦਾ ਅਰਥ ਸੰਤੋਖ ਹੁੰਦਾ ਹੈ, ਉਹਦੇ ਅੰਦਰ ਸਿਦਕ। ਸੇਵਾਦਾਰ ਅੰਦਰ ਕਿੰਨਾ ਕੁ ਸਿਦਕ ਹੈ, ਜੇ ਅੱਧੀ ਰਾਤ ਨੂੰ ਆਵਾਜ਼ ਦਿੰਦੇ ਨੇ ਲੈਣਿਆ, ਆਵਾਜ਼ ਦਿੰਦੇ ਨੇ ਕਿ ਬਾਹਰ ਦੇਖ ਰਾਤ ਹੈ ਕਿ ਦਿਨ ਹੈ, ਨਾਲ ਪੁੱਛਦੇ ਨੇ ਕਿੰਨੀ ਕੁ ਰਾਤ ਗਈ, ਤੇ ਸਿਦਕ ਵਾਲਾ ਕਹਿੰਦਾ, ਦਾਤਾ ਜਿੰਨੀ ਤੇਰੇ ਭਾਣੇ ਵਿੱਚ ਬਤੀਤਨੀ ਸੀ ਉਹ ਬੀਤ ਗਈ, ਤੇ ਅੱਗੇ ਜਿੰਨੀ ਕੁ ਰਹਿੰਦੀ ਹੈ ਕਿਰਪਾ ਕਰੀ ਤੇਰੀ ਰਜ਼ਾ ਵਿੱਚ ਬਤੀਤ ਹੋ ਜਾਏ। ਜੇ ਕਿਤੇ ਤੱਕੋ ਸਿਦਕ ਹੀ ਹੋ ਜਾ ਚਾਹੀਦਾ। ਸੇਵਾਦਾਰ ਕੱਲਾ ਕਹਿਣ ਨਾਲ ਨਹੀਂ, ਸਿਦਕ ਇੰਨਾ ਕੁ ਹੋਵੇ। ਸਤਿਗੁਰੂ ਅੰਮ੍ਰਿਤ ਬਚਨ ਕਰਦੇ ਨੇ, ਕਹਿੰਦੇ ਨੇ ਲੈਣਿਆ, ਕਿਆ ਧਰਮਸ਼ਾਲਾ ਦੀ ਕੰਧ ਡਿੱਗ ਪਈ ਹੈ, ਇਹਨੂੰ ਬਣਾਉਣਾ ਸਵੇਰੇ ਸੰਗਤ ਨੇ ਆਉਣਾ। ਇੰਨਾ ਸਿਦਕ ਵਾਲਾ ਸਵਾਲ ਹੀ ਨਹੀਂ ਕਿ ਸਵੇਰ ਦੀ ਇੰਤਜ਼ਾਰ ਕਰਾਂ। ਕਹਿੰਦਾ, ਦਾਤਾ ਤੇਰਾ ਹੁਕਮ ਹੈ, ਅੱਧੀ ਰਾਤ ਨੂੰ ਕੰਧ ਪਿਆ ਬਣਾਉਂਦਾ, ਇਹ ਸਾਡੇ ਲਈ ਪੂਰਨੇ ਸਨ। ਸਾਹਿਬ ਨੇ ਕਿਹਾ, ਮਰੀ ਕੋਈ ਚੂਹੀ ਹੈ ਜਿਹੜੀਆਂ ਸਾਥੀਆਂ ਮੈਂ ਸਿਰਫ ਚੂਕ ਮਾਤਰ, ਤੇ ਜਿਹਦਾ ਕੰਮ ਸੀ ਕਿ ਇਹੋ ਜਿਹਾ ਕੂੜਾ ਪਿੰਡਾਂ ਵਿੱਚ ਆਮ ਤੌਰ ਤੇ ਨਖੇਤ ਲੋਕ ਜਿਨ੍ਹਾਂ ਨੂੰ ਕਹਿੰਦੇ ਸਨ, ਗੁਰਮਤ ਵਿੱਚ ਨਹੀਂ, ਉਹਨਾਂ ਵਿਚਾਰਿਆਂ ਨੂੰ ਥੋਪਿਆ ਜਾਂਦਾ ਸੀ। ਕਹਿਣ ਲੱਗੇ, ਮਰੀ ਚੂਹੀ ਸਤ ਬਚਨ ਕਹਿ ਕੇ ਬਾਹਰ ਸੁੱਟਣ ਪਿਆ ਜਾਂਦਾ। ਸਾਹਿਬ ਕਹਿਣ ਲੱਗੇ, ਭਾਈ ਗੁਰਦਾਸ ਕਹਿੰਦੇ ਨੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਕੋਵਣਾ, ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਪਰ ਗੋਲਾ ਮੁੱਲ ਖਰੀਦ ਕਾਰੇ ਜੋਗਣਾ। ਸੇਵਕ ਹੋਵੇ ਜਿਹੜਾ ਸਾਈਂ ਦੇ ਦਰ ਤੇ ਵਿਕਿਆ ਹੋਇਆ ਗੁਲਾਮ ਹੋਵੇ। ਇੱਥੇ ਵਿਕੇ ਦਾ ਮਤਲਬ ਇਹ ਨਹੀਂ ਕਿ ਗੁਰੂ ਨੂੰ ਤਨਖਾਹ ਪਿਆ ਦਿੰਦਾ। ਕਹਿਣ ਲੱਗੇ, ਨਹੀਂ, ਵਿਕੇ ਹੋਏ ਦਾ ਮਤਲਬ ਹੈ ਜਿਹੜਾ ਕਹਿ ਸਤਿਗੁਰੂ ਤੇਰੇ ਬਚਨ ਕਮਾਨ ਨੂੰ ਜੇ ਤਨ ਮਨ ਧਨ ਸਭ ਕੁਝ ਦੇਣਾ ਪਿਆ, ਮੈਂ ਤੇਰੇ ਚਰਨਾਂ ਦਾ ਗੁਲਾਮ ਹਾਂ। ਸਾਹਿਬ ਕਹਿਣ ਲੱਗੇ, ਪਿਆਰੇ ਕਿ ਸਰਬ ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਤੇ ਕਿਵੇਂ ਜੋਵਣਾ? ਜਿਵੇਂ ਬਾਣੀ ਵਿੱਚ ਪਰਮਾਨ ਨੇ, ਦੇਖੋ ਸੇਵਕ ਦੀ ਪਰਿਭਾਸ਼ਾ, ਕਹਿਣ ਲੱਗੇ, ਮੁੱਲ ਖਰੀਦੀ ਲਾਲਾ ਗੋਲਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਥ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਹਿਬ ਕਾ ਹੁਕਮ ਨਾ ਕਰਨਾ ਜਾਈ, ਮੈਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ, ਲਾਲੀ ਨਾਚਾ ਲਾਲਾ ਗਾਲਾ, ਤੇਰੀ ਭਗਤ ਕਰੂੰ ਇਕਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾ ਫੇਰੀ ਪੈਰ ਮਲੂਵਾਂ। ਹੁਣ ਸੇਵਕ ਕਹਿੰਦਾ, ਜਪਤ ਰਹਾਂ ਤੇਰਾ ਨਾਂ, ਕਿਰਪਾ ਕਰੀ ਇੰਨੀ ਸੇਵਾ ਕਰਕੇ, ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ, ਮੈਂ ਤੇਰੇ ਦਰ ਦਾ ਨਮਕ ਖਾ ਕੇ ਤੇਰੇ ਦਰ ਦੀ ਸੇਵਾ ਨਹੀਂ ਕਰ ਸਕਿਆ, ਮੈਨੂੰ ਬਖਸ਼ ਦੇ। ਕਿਉਂ ਜਾ ਸਿਦਕ ਚਾਹੀਦਾ? ਕਹਿਣ ਲੱਗੇ, ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਗੋਲਾ ਮੁੱਲ ਖਰੀਦ। ਜਿਵੇਂ ਬਾਬਾ ਕਬੀਰ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਫੁਰਮਾਨ ਤੇਰਾ ਸਿਰੇ ਉੱਪਰ ਕੌਣ ਹੈ ਗੁਲਾਮ, ਤੇਰਾ ਹੁਕਮ ਮੈਂ ਸਿਰ ਮੱਥੇ ਕਬੂਲ ਕਰਨਾ ਵਾ, ਫਿਰ ਨਾ ਕਰਤ ਵਿਚਾਰ, ਜੋ ਤੂੰ ਹੁਕਮ ਕਰਦੇ ਮੈਂ ਕਦੀ ਕਹਾਂਗਾ ਨਹੀਂ, ਆਪਣੇ ਦਿੱਤੇ ਹੋਏ ਹੁਕਮ ਤੇ ਤੂੰ ਵਿਚਾਰ ਕਰ ਲੈ। ਕਹਿਣ ਲੱਗੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਗੁਲਾਮ ਕੀ ਤੇ ਹੁਕਮ ਉੱਤੇ ਪਰਤ ਕੇ ਕਹਿ ਨਜ਼ਰਸ਼ਾਨੀ ਕਰੋ। ਕਹਿਣ ਲੱਗੇ, ਮੇਰੇ ਮਾਲਕ, ਫੁਰਮਾਨ ਤੇਰਾ ਸਿਰਾ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਕਹਿ ਨਿਸਤਾਰ, ਬੰਦੇ ਬੰਦਗੀ ਇੱਕ ਤਿਆਰ। ਸੇਵਾਦਾਰ ਕੀ ਕਹਿ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜੋ ਫੁੱਲ ਜਿਹੀ ਹੈ ਨਾਰ, ਜਿਵੇਂ ਪਾਣੀ ਕੌਲ ਦਾ ਫੁੱਲ ਉਹਦਾ ਆਸਰਾ ਪਾਣੀ ਏ, ਕਬੀਰ ਦਾ ਆਸਰਾ ਤੇਰਾ ਸਿਮਰਨ ਤੇ ਤੇਰੀ ਸੇਵਾ ਏ। ਕਹਿਣ ਲੱਗੇ, ਨਾਮ ਤੇਰਾ ਆਧਾਰ ਮੇਰਾ, ਜੋ ਫੁੱਲ ਜਿਹੀ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਂ। ਕਹਿਣ ਲੱਗੇ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ, ਸੋਵਣਾ, ਪੀਣ ਹੋਏ ਜਦੀਦ, ਪਾਣੀ ਢੋਵਣਾ ਪੱਖੇ ਦੀ ਤਾਗੀਦ, ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਕਹਿਣ ਲੱਗੇ ਪਿਆਰੇ ਦਰ ਦਸ ਦਰਵੇਸ਼ ਰਸ਼ੀਦ, ਪਿਰਮ ਰਸ ਪੋਵਣਾ। ਤੇ ਜਦੋਂ ਇਹੋ ਜਿਹਾ ਸੇਵਾਦਾਰ ਦੁਨੀਆਂ ਤੋਂ ਜਾਂਦਾ, ਚੰਦ ਮੁਬਾਰਕ ਈਦ ਭੁੱਖ ਖਲੋਵਣਾ, ਜਿਵੇਂ ਈਦ ਦਾ ਚੰਦ ਚੜ੍ਹੇ ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਸਾਹਿਬ ਕਹਿੰਦੇ ਨੇ ਗੁਰਮੁਖਾ ਤੂੰ ਇਸ ਭਾਵਨਾ ਨਾਲ ਸੇਵਾ ਕਰੀ। ਤੇ ਕਦੀ ਤੱਕਿਓ ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਦਰ ਦੇ ਸੇਵਾਦਾਰ ਨੂੰ, ਜਿਹੜਾ ਵਾਕੀ ਗੁਰੂ ਦੇ ਦਰ ਦਾ ਲਾਲਾ ਗੋਲਾ ਬਣ ਗਿਆ। ਤੇ ਮੈਂ ਅਰਦਾਸ ਕਰਾਂ ਸਾਈਆਂ, ਕੇਵਲ ਕਹਿੰਦੇ ਪਏ ਹਾਂ ਇਹੋ ਜਿਹਾ ਜੀਵਨ ਰਹਿਮਤ ਕਰਕੇ ਬਖਸ਼ ਦੇ। ਕਦੀ ਤੱਕਦੇ ਹਾਂ ਕਿ ਅੱਜ ਗੁਰੂ ਕਾ ਸਿੱਖ ਆਇਆ, ਜਗਿਆਸੂ ਬਣ ਕੇ ਆਇਆ, ਆਮ ਬੰਦਾ ਨਮਸਕਾਰ ਕਰਕੇ ਕਹਿੰਦਾ ਦਾਤਾ ਕਿਰਪਾ ਕਰ, ਤੇਰੇ ਸਿੱਖਾਂ ਨੂੰ ਦੇਖਣਾ ਵਾ ਤੇ ਉਹਨਾਂ ਨੂੰ ਅਕਸਰ ਕਹਿੰਦਾ ਵਾ ਸਿੱਖੋ ਅਸੀਂ ਆਪਣੇ ਅਸਲੀ ਆਪਣੇ ਗੁਰੂ ਦੇ ਵਾਰਸ ਤੁਸੀਂ ਹੋ। ਤੁਹਾਡਾ ਸਤਿਗੁਰੂ ਇੱਕ ਸਾਗਰ ਦੀ ਤਰ੍ਹਾਂ ਹੈ ਤੇ ਤੁਸੀਂ ਸਾਗਰ ਵਿੱਚ ਉੱਠੇ ਹੋਏ ਇੱਕ ਬੱਦਲ ਦੀ ਤਰ੍ਹਾਂ ਹੋ, ਜਿੱਥੇ ਜਾਂਦੇ ਹੋ ਤੇ ਗੁਰੂ ਦੀ ਦਾਤ ਦੀ ਵਰਖਾ ਵਰਖਾ ਕਰ ਦਿੰਦੇ ਹੋ। ਤੁਹਾਡਾ ਸਤਿਗੁਰੂ ਚੰਦਨ ਦੀ ਤਰ੍ਹਾਂ ਸਿਰਫ ਇੱਕ ਉਦਾਹਰਨ ਦਾ ਪਾਕੇ, ਤੁਸੀਂ ਨੇੜੇ ਨਿਕਲਣ ਵਾਲੀ ਹਵਾ ਹੋ, ਜਿੱਥੇ ਜਾਂਦੇ ਹੋ ਇਹਦੀ ਜਾ ਕੇ ਮਹਿ ਖਿਲਾਰਦੇ ਹੋ। ਆਇਆ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਆਪਣੀ ਸਿੱਖੀ ਦੀ ਦਾਤ ਦੇ ਦੇ। ਹਜ਼ੂਰ ਨੇ ਤੱਕਿਆ ਤੇ ਦੇਖ ਕੇ ਸ਼ਬਦ ਵਰਤਿਆ, ਕਹਿਣ ਲੱਗੇ ਪੁਰਖਾ ਸਿੱਖੀ ਦੀ ਦਾਤ। ਕਹਿੰਦਾ ਆਪਣੀ ਸਿੱਖੀ ਆਪਣੀ ਸੇਵਾ ਦੀ ਦਾਤ ਦੇ। ਤੇ ਅੱਗੋਂ ਉੱਤਰ ਮਿਲਿਆ ਪੁਰਖਾ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ, ਭਰੇ ਹੋਏ ਭਾਂਡੇ ਵਿੱਚ ਕੁਝ ਨਹੀਂ ਪੈਂਦਾ, ਜੇ ਕੁਝ ਪਵਾਉਣਾ ਚਾਹੁੰਦਾ ਤਾਂ ਪਹਿਲਾਂ ਭਾਂਡੇ ਨੂੰ ਖਾਲੀ ਕਰਕੇ ਆ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਸਾਹਿਬ ਕਹਿੰਦੇ ਨੇ ਬਾਣੀ ਵਿੱਚ ਵਚਨ ਆਉਂਦਾ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਪਾਸ ਦਾ ਮਤਲਬ ਜੇ ਪਹਿਲਾਂ ਭਾਂਡਾ ਖਾਲੀ ਕੀਤਾ। ਕਹਿੰਦਾ ਦਾਤਾ ਸਮਝਿਆ ਨਹੀਂ। ਸਾਹਿਬ ਨੇ ਦੂਜੀ ਵਾਰ ਫਿਰ ਕਿਹਾ, ਕਹਿਣ ਲੱਗੇ ਪੁਰਖਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਹਿੰਦਾ ਦਾਤਾ ਮੈਂ ਸਮਝਿਆ ਨਹੀਂ। ਤੀਜੀ ਵਾਰ ਫਿਰ ਸਪਸ਼ਟ ਕੀਤਾ, ਕਬਰਾਂ ਨੂੰ ਪੂਜਣ ਵਾਲਾ ਜਿਹਦਾ ਅੰਦਰ ਹੀ ਮੁਰਦਾ ਕਬਰ ਬਣ ਜਾਏ ਉਹ ਸਿੱਖੀ ਨੂੰ ਕਮਾਏਗਾ ਕਿਵੇਂ? ਇੱਕ ਪਾਸੇ ਕਬਰ ਪੂਜਣਾ ਤੇ ਦੂਜੇ ਪਾਸੇ ਕਹਿੰਦਾ ਮੈਨੂੰ ਸਿੱਖੀ ਦੀ ਦਾਤ ਮਿਲ ਜਾਏ। ਇਸ ਤਰ੍ਹਾਂ ਨਹੀਂ ਅਰਜ਼ ਕਰ ਰਿਹਾ। ਸੇਵਾਦਾਰ ਕੀ ਹੈ? ਕਬਰ ਪੂਜਣ ਨਾਲ ਨਹੀਂ, ਚੇਤੇ ਰੱਖ ਪਹਿਲਾਂ ਉਹਨੂੰ ਤਾਹ ਕਬਰ ਜੋ ਘਰ ਬਣਾ ਕੇ ਬੈਠਾ ਬਣਾਈ ਸੀ ਆਪਣੇ ਘਰ। ਤੇ ਭਾਈ ਸਾਹਿਬ ਭਾਈ ਤੀਰਥਾਂ ਘਰ ਕਬਰ ਬਣਾ ਕੇ ਬੈਠਾ। ਹਰ ਸਵਾਲ ਸਰਵਰ ਦੇ ਰੋਡ ਚਾੜਨ ਹੁੰਦਾ। ਪਿੰਡ ਦਾ ਚੌਧਰੀ ਪਿੰਡ ਦਾ ਆਗੂ ਏ, ਗੁਰੂ ਨੇ ਕਿਹਾ ਸਾਹਿਬ ਨੇ ਕਿਹਾ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਚਾਈ ਚਾਈ ਘਰ ਗਿਆ ਤੇ ਜਾ ਕੇ ਆਪਣੇ ਘਰ ਦੀਵਾ ਬਾਲ, ਉਸ ਕਬਰ ਦੀਆਂ ਇੱਟਾਂ ਇੱਕ ਪਾਸੇ ਕੀਤੀਆਂ। ਪਰ ਜਦੋਂ ਤੁਰ ਲੱਗਾ ਸੀ ਸਾਹਿਬ ਨੇ ਕਿਹਾ ਇੱਕ ਗੱਲ ਚੇਤੇ ਰੱਖੀ, ਇੱਥੇ ਲਾਲਚ ਨਹੀਂ, ਗੁਰਮਤ ਦਾ ਜਿਹੜਾ ਸਿਧਾਂਤ ਨਗਦ ਸਿਧਾਂਤ ਏ, ਇੱਥੇ ਨਾ ਤਾਂ ਲਾਲਚ ਨਾ ਤਮੇ। ਇਹ ਨਹੀਂ ਕਿ ਤਿਆਰਬਾਜ਼ੀ ਕਰਕੇ ਤੈਨੂੰ ਆਹ ਮਿਲੇਗਾ, ਤੂੰ ਆ ਜਾ ਤੈਨੂੰ ਆਹ ਮਿਲੇਗਾ। ਹਾਂ ਸੇਵਾ ਕਰੇ ਤਰੁੱਟ ਕੇ ਸਭ ਕੁਝ ਦਏਗਾ, ਪਰ ਪਹਿਲੀ ਗੱਲ ਜੇ ਇੱਥੇ ਆਉਣੀ ਤੇ ਆਪਣੀ ਮੌਤ ਆਪਣਾ ਸਿਰ ਤਲੀ ਤੇ ਰੱਖ ਕੇ ਆਵੀ, ਹਾਂ ਉਸ ਮੌਤ ਵਿੱਚੋਂ ਤੈਨੂੰ ਉਹੋ ਜਿਹੀ ਜੀਵਨ ਮਿਲੇਗਾ ਜਿਹੜੀ ਪਰਤ ਕੇ ਕਦੀ ਮੌਤ ਨਹੀਂ ਹੋਣੀ। ਕਹਿਣ ਲੱਗੇ ਤੂੰ ਸੇਵਾ ਕਮਾਣ ਲੱਗਾ, ਪਿੰਡ ਦੀ ਚੌਧਰ ਚਲੀ ਜਾਏਗੀ। ਕਹਿੰਦਾ ਮਹਾਰਾਜ ਪ੍ਰਵਾਨ, ਦੇਖੋ ਸਿਦਕੋ ਦਾ ਗੋਲਾ ਮੁੱਲ ਖਰੀਦਿਆ ਹੋਇਆ। ਸਾਹਿਬ ਕਹਿਣ ਲੱਗੇ ਚੇਤੇ ਰੱਖੀ ਬਿਰਾਦਰੀ ਸ਼ੇਖ ਗਏਗੀ। ਕਹਿੰਦਾ ਪ੍ਰਵਾਨ। ਸਾਹਿਬ ਨੇ ਤੀਜਾ ਕਿਹਾ, ਕਹਿਣ ਲੱਗੇ ਜਿਸ ਦੌਲਤ ਧਨ ਭੋਏ ਜ਼ਮੀਨ ਡੰਗਰਾਂ ਤੇ ਮਾਣ ਕਰਨੇ ਬਿਨ ਸਕਦੇ ਨੇ। ਕਹਿੰਦਾ ਪ੍ਰਵਾਨ। ਕਹਿਣ ਲੱਗੇ ਹੋ ਸਕਦਾ ਕੱਲ ਨੂੰ ਅੱਜ ਚੌਧਰੀ ਏ ਕੱਲ ਨੂੰ ਘਾਹ ਪੁੱਤਰੇ। ਕਹਿੰਦਾ ਪ੍ਰਵਾਨ, ਪਰ ਇੱਕ ਕਿਰਪਾ ਕਰੀ ਸਭ ਕੁਝ ਸਹਿ ਲਾਂਗਾ, ਕਦੀ ਇਹੋ ਜਿਹਾ ਦਿਨ ਨਾ ਆਵੇ ਜਿੱਦਣ ਮੈਂ ਗੁਰੂ ਅਰਜਨ ਦੇਵ ਤੇਰੇ ਘਰ ਤੋਂ ਟੁੱਟ ਜਾਵਾਂ। ਅੱਜ ਵਿਕ ਗਿਆ ਗੁਰੂ ਦੇ ਦਰ ਤੇ ਘਰ ਗਿਆ, ਜਾ ਕੇ ਉਹਨੇ ਕਬਰ ਨੂੰ ਢਾਹ ਦਿੱਤਾ। ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਜੁੜ ਗਿਆ। ਪਿੰਡ ਦੀ ਬਰਾਦਰੀ ਇਕੱਠੀ ਹੋਈ ਤੇ ਪਹਿਲੇ ਬਜ਼ੁਰਗ ਨੇ ਕਿਹਾ, ਕਹਿਣ ਲੱਗੇ ਤੂੰ ਪਿੰਡ ਦਾ ਚੌਧਰੀ ਏ, ਜੇ ਤੂੰ ਸਰਵਰ ਦੀ ਪੂਜਾ ਛੱਡ ਦਿੱਤੀ ਤੇਰੇ ਤੋਂ ਚੌਧਰ ਖੋਲਾਂਗੇ। ਤੇ ਅੱਗੋਂ ਕਹਿੰਦਾ ਮੈਂ ਇਹ ਹਉਮੇ ਵਾਲਾ ਛੱਜ ਤਾਂ ਬਾਬੇ ਦੇ ਦਰ ਤੇ ਬਾਹਰ ਸੱਟ ਆਇਆ ਸੀ। ਮੈਨੂੰ ਇਸ ਚੌਧਰ ਦੀ ਲੋੜ ਨਹੀਂ। ਕਹਿਣ ਲੱਗੇ ਤੇਰੇ ਨਾਲ ਕਿਸੇ ਨੇ ਵਰਤਣਾ ਨਹੀਂ। ਕਹਿੰਦਾ ਅੱਜ ਮੇਰੀ ਜ਼ਿੰਦਗੀ ਦਾ ਵਰਤਨ ਗੁਰੂ ਨੇ ਨਾਮ ਬਣਾ ਦਿੱਤਾ ਹੈ, ਮੈਨੂੰ ਨਾਮ ਦੇ ਨਾਲ ਹੀ ਮੇਰੀ ਜ਼ਿੰਦਗੀ ਲੰਘ ਸਕਦੀ ਹੈ। ਚੌਧਰ ਚਲੀ ਗਈ, ਬਿਰਾਦਰੀ ਨੇ ਵਿਰੋਧ ਕੀਤਾ, ਕਹਿੰਦੇ ਨੇ ਇੱਥੋਂ ਤੱਕ ਕਿ ਮਾਲ ਡੰਗਰ ਵੀ ਚਲਾ ਗਿਆ। ਮੈਂ ਕਹਿ ਰਿਹਾ ਸਿੱਧ ਕਿਹੋ ਜਿਹਾ ਚਾਹੀਦਾ, ਇਹ ਨਹੀਂ ਕਿ ਸੁੱਖ ਦਿੱਤਾ ਸੇਵਕ, ਜੇ ਦੁੱਖ ਆਇਆ ਕਹਿਣਾ ਸ਼ਾਇਦ ਗੁਰੂ ਵੈਰ ਕਮਾਉਂਦਾ ਪਿਆ। ਸਿੱਖੀ ਦੇ ਸਿਧਾਂਤ ਨੂੰ ਸਮਝੀਏ, ਹਜ਼ੂਰ ਨੇ ਜੋ ਕਿਹਾ ਸਭ ਕੁਝ ਚਲਾ ਗਿਆ ਐਸਤਾ ਐਸਤਾ। ਇੰਨਾ ਸਿਦਕ ਵਾਲਾ ਸੀ, ਜਿਉਂ ਜਿਉਂ ਜਾਂਦਾ ਰਿਹਾ ਇਹਨੇ ਧਿਆਨ ਵਿੱਚ ਜੀਣਾ ਸ਼ੁਰੂ ਕਰ ਦਿੱਤਾ। ਸਿਮਰਨ ਕਰਨਾ, ਧਿਆਨ ਵਿੱਚ ਖਾਣਾ, ਧਿਆਨ ਵਿੱਚ ਬਹਿਣਾ, ਧਿਆਨ ਵਿੱਚ ਸੌਣਾ, ਇਹਦੀ ਜ਼ਿੰਦਗੀ ਦਾ ਆਧਾਰ ਹੀ ਮੇਰੇ ਮਾਲਕ ਦਾ ਚਰਨਾਂ ਦਾ ਨਾਮ ਦਾ ਧਿਆਨ ਬਣ ਗਿਆ। ਪਿੰਡ ਛੱਡ ਦਿੱਤਾ, ਜਾ ਕੇ ਇਹ ਘਾਹ ਖੋਤਰ ਕੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਲੱਗਾ। ਤੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਲਿਖਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮਨਾਮਾ ਭੇਜਿਆ ਮੇਵੜੇ ਨੂੰ ਕਿ ਫਲਾਣੇ ਪਿੰਡ ਵਿੱਚ ਜਾਈ, ਜਾ ਕੇ ਤੀਰਥੇ ਨੂੰ ਇਹ ਦਹੀਂ ਸੂ ਸਾਡਾ ਹੁਕਮਨਾਮਾ, ਪਰ 20 ਰੁਪਈਏ ਲੈਣ ਤੋਂ ਬਾਅਦ ਇਸ ਗੱਲ ਨੂੰ ਸਮਝੀਏ। ਦੂਜੇ ਪਾਸੇ ਨਾਲ ਜਾਇਓ ਵੀ ਗੁਰੂ ਤਮਾਂ ਕਰ ਰਹੇ ਨੇ। ਮੈਂ ਨਹੀਂ, ਸੇਵਕ ਨੂੰ ਕਿਵੇਂ ਘੜਿਆ ਜਾਂਦਾ ਉਹਦੇ ਜੀਵਨ ਨੂੰ। ਇਹ ਮੇਵੜਾ ਗਿਆ, ਜਾ ਕੇ ਪੁੱਛਿਆ ਤੀਰਥਾ, ਕਹਿਣ ਲੱਗੇ ਬਾਹਰ ਖੇਤਾਂ ਵਿੱਚ ਕਿਤੇ ਘਾਹ ਪੱਠੇ ਵੜਦਾ ਹੋਣਾ, ਮਜ਼ਦੂਰੀ ਕਰਦਾ ਲੋਕਾਂ ਦੇ ਘਰ, ਪਰ ਕਿਰਤ ਕਰਕੇ ਉਹ ਖਾਂਦਾ ਪਿਆ। ਤੇ ਗਿਆ ਮੇਵੜਾ, ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਆਇਆ ਵਾਂ। ਉੱਠ ਕੇ ਇਸ ਭਾਈ ਤੀਰਥੇ ਨੇ ਚਰਨ ਪਕੜ ਲਏ, ਕਹਿੰਦਾ ਧੰਨ ਭਾਗ ਮੇਰੇ ਸਾਈਂ ਦੇ ਦਰ ਤੋਂ ਆਇਆ, ਮੇਰਾ ਦਿਲ ਕਰਦਾ ਤੇਰੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਵਾਂ। ਜਿਵੇਂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ, ਉਹਦੇ ਚਰਨਾਂ ਦੀ ਖਾਕ ਮਸਤਕ ਤੇ ਲਾਣ ਤੇ ਆਇਆ। ਤੇ ਕਹਿੰਦਾ ਸਤਿਗੁਰੂ ਨੇ ਹੁਕਮ ਦਿੱਤਾ, ਕਹਿੰਦਾ ਲਿਆ ਮੈਨੂੰ ਦੇ ਤਾਂ ਸਹੀ। ਜਦੋਂ ਹੁਕਮ ਦੀ ਗੱਲ ਕਹੀ ਤੇ ਅੱਗੋਂ ਉੱਤਰ ਮਿਲਿਆ 20 ਰੁਪਈਏ ਦੇਣ ਤੋਂ ਬਾਅਦ। ਵਿਚਾਰੇ ਨੇ ਮੁਸ਼ਕਲ ਵਿੱਚ ਪੈ ਕੇ 20 ਰੁਪਈਏ ਦਿੱਤੇ, ਤੇ ਜਦੋਂ ਹੁਕਮ ਲੈ ਕੇ ਪੜਿਆ ਤੇ ਵਿੱਚ ਇੰਨਾ ਲਿਖਿਆ ਸੀ, ਭਾਈ ਤੀਰਥੇ ਤੈਨੂੰ ਨਾਮ ਚੇਤੇ ਆਵੇ, ਗੁਰੂ ਨਾਨਕ ਦੇ ਚਰਨਾਂ ਦਾ ਸਿਦਕ ਬਣਿਆ ਰਹੇ। ਇੰਨਾ ਸ਼ਬਦ ਸੁਣਿਆ ਤੇ ਰੋ ਪਿਆ। ਉਸ ਮੇਵੜੇ ਨੇ ਜਿਹੜਾ ਲੈ ਕੇ ਆਇਆ ਸੀ ਉਹਨੇ ਸੋਚਿਆ ਸ਼ਾਇਦ ਅੰਦਰ ਨੂੰ ਠੋਕਰ ਲੱਗੀ, ਵਿੱਚ ਲਿਖਿਆ ਕੀ ਏ। ਜਦੋਂ ਰੋ ਪਿਆ, ਹੁਣ ਸੇਵਕ ਦੇ ਅੰਦਰ ਤਬਦੀਲੀ ਕਿੰਨੀ ਏ, ਕਹਿੰਦਾ ਸੀ ਤੈਨੂੰ ਖੇਦ ਏ ਕਿ 20 ਰੁਪਈਆਂ ਦਾ ਘਾਟਾ ਪੈ ਗਿਆ। ਕਹਿੰਦਾ ਖੇਦ ਨਹੀਂ, ਮੇਰੀਆਂ ਅੱਖਾਂ ਵਿੱਚ ਦੁੱਖ ਦਾ ਨੀਰ ਨਹੀਂ, ਇਹ ਚੌਂ ਤੇ ਉਮਾਂ ਦਾ ਨੀਰ ਏ। ਪੁੱਛਿਆ ਜੀ ਕਿਉਂ, ਕਹਿੰਦਾ ਗੁਰੂ ਅਰਜਨ ਦੇਵ ਤੇਰਾ ਕਿੰਨਾ ਕੁ ਸ਼ੁਕਰ ਕਰਾਂ, ਤੇਰੇ ਦਰ ਤੇ ਧਨਾੜ ਵੱਧ ਤੋਂ ਵੱਧ ਹੁੰਦੇ ਨੇ, ਪਰ ਸਾਈਆਂ ਇਸ ਘਾਹ ਖੋਤਰਨ ਵਾਲੇ ਨੂੰ ਤੂੰ ਆਪਣੇ ਅੰਦਰੋਂ ਭੁਲਾਇਆ। ਹੁਣ ਦੇਖੋ ਦੀ ਸੋਚ, ਤੂੰ ਅੰਦਰੋਂ ਭੁਲਾਇਆ ਨਹੀਂ, ਇਹ ਘਾਹ ਖੋਤਰਨ ਵਾਲੇ ਨੂੰ ਚੇਤੇ ਰੱਖੀ, ਤੇ ਜਦੋਂ ਗੁਰੂ ਕਹਿੰਦੇ ਤੈਨੂੰ ਕਰਤਾਰ ਚੇਤੇ ਆਵੇ, ਤੇ ਗੁਰੂ ਦੇ ਬਚਨ ਤਾਂ ਜ਼ਿੰਦਗੀ ਦਾ ਭਲਾ ਕਰ ਦਿੰਦੇ ਨੇ। ਟਿਕਿਆ ਰਿਹਾ, ਸਮਾਜ ਨੇ ਬਹੁਤ ਕੁਝ ਕਿਹਾ, ਦੂਜੀ ਵਾਰ ਫਿਰ ਹੁਕਮਨਾਮਾ ਆਇਆ, ਤੇ ਜਦੋਂ ਸਿੱਖ ਨੂੰ ਦਿੱਤਾ ਭਾਈ ਤੀਰਥੇ ਨੂੰ, ਇਹਦੇ ਤੇ ਲਿਖਿਆ ਸੀ ਤੀਰਥੇ ਤੇਰੀ ਲੋੜ ਪੈ ਗਈ ਏ ਗੁਰੂ ਕੇ ਲੰਗਰ ਵਿੱਚ, ਹੁਕਮ ਸੁਣਦਿਆਂ ਸਾਰ ਤੂੰ ਗੁਰੂ ਕੇ ਲੰਗਰ ਵਿੱਚ ਹਾਜ਼ਰ ਹੋ ਜਾਣ। ਸਾਰੀ ਰਾਤ ਚਾਹ ਨਾਲ ਬਤੀਤ ਹੋਈ ਕਿ ਸਵੇਰੇ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਜਾਣਾ ਮੈਂ ਸੇਵਾ ਕਰਨ ਦੇ ਲਈ। ਚਾਈ ਚਾਈ ਰਾਤ ਜਾਗਦਿਆਂ ਕੱਢੀ, ਸਵੇਰੇ ਪਰਿਵਾਰ ਨੂੰ ਕਹਿੰਦਾ ਸਿਦਕ ਨਾਲ ਟਿਕੇ ਰਿਹਾ ਜੇ, ਮੇਰਾ ਗੁਰੂ ਨਾਨਕ ਸਾਡੀ ਝੋਲੀ ਵਿੱਚ ਆਪਣੀ ਰਹਿਮਤ ਦੀ ਦਾਤ ਪਿਆ ਪਾਉਂਦਾ ਜੇ। ਵੇਖੋ ਆਹ ਬੁਲਾਇਆ, ਭਾਈ ਸਾਹਿਬ ਭਾਈ ਤੀਰਥਾ ਜੀ ਗਏ, ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤੀ, ਸੇਵਾ ਦਿੱਤੀ ਗਈ ਲੱਕੜਾਂ ਦੀ। ਸਿਦਕ ਵੇਖੋ ਉਸਦੇ ਨੂੰ, ਸੇਵਾ ਲੱਕੜਾਂ ਦੀ ਦਿੱਤੀ ਗਈ, ਲੱਕੜਾਂ ਵੱਢ ਕੇ ਲਿਆਉਣੀਆਂ, ਪਰ ਜੰਗਲ ਵਿੱਚ ਵੀ ਧਿਆਨ ਵਿੱਚ ਵਿਚਰਨਾ, ਨਾਮ ਵਿੱਚ ਆ ਕੇ ਸਿੱਖਾਂ ਦੀ ਸੇਵਾ ਕਰਨੀ, ਲੱਕੜਾਂ ਕੱਟਣ ਵੱਢਣ ਤੋਂ ਬਾਅਦ ਕੀਰਤਨ ਕਥਾ ਦੋ ਘੜੀਆਂ ਸੁਣਨਾ ਤੇ ਪਰਤ ਕੇ ਪੰਗਤ ਵਿੱਚ ਪ੍ਰਸ਼ਾਦਾ ਛਕਣਾ। ਸਮਾਂ ਆਪਣੀ ਰਫਤਾਰ ਨਾਲ ਨਿਕਲਦਾ ਗਿਆ। ਸਾਹਿਬ ਗੁਰੂ ਅਰਜਨ ਦੇ ਪਰਤ ਕੇ ਇਹਨੂੰ ਮਿਲੇ ਨੇ, ਦੂਰੋਂ ਦਰਸ਼ਨ ਕਰ ਲੈਣੇ। ਅੱਜ ਜਦੋਂ ਆਏ ਲੰਗਰ ਵਿੱਚ, ਪੁੱਛਦੇ ਨੇ ਲਾਂਗਰੀ ਨੂੰ ਕਿ ਇਹ ਜਿਹੜਾ ਭਾਈ ਤੀਰਥ ਆਇਆ ਇਹ ਲੰਗਰ ਕਿੱਥੋਂ ਪਾਉਂਦਾ। ਕਹਿਣ ਲੱਗੇ ਸਤਿਗੁਰੂ ਪੰਗਤ ਵਿੱਚ ਬੈਠ ਕੇ ਹੁਣ ਸਤਿਗੁਰੂ ਅੰਦਰ ਨੂੰ ਘੜਦੇ ਪਏ ਨੇ, ਕਹਿਣ ਲੱਗੇ ਉਹਨੂੰ ਕਹਿ ਦੀ ਜਦੋਂ ਪੰਗਤ ਵਿੱਚ ਆਏਗਾ ਕਿ ਜਿੰਨੀ ਸੇਵਾ ਕੀਤੀ ਉਹਨਾਂ ਛਾਗਿਓ, ਸੇਵਾ ਤੇ ਮਜ਼ਦੂਰੀ ਖਿਮਾ ਕਰਿਓ। ਵਾਕਈ ਹਕੀਕਤ ਏ, ਸਿਦਕ ਵਾਲਿਆਂ ਦਾ ਇਤਿਹਾਸ ਏ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਭ ਕੁਝ ਸਮਰਪਿਤ ਕੀਤਾ, ਅੱਜ ਆਇਆ ਲੱਕੜਾਂ ਢੋ ਕੇ। ਜਦੋਂ ਆ ਕੇ ਬੈਠਾ ਸ਼ਬਦ ਇੰਨੇ ਲਾਂਗਰੀ ਨੇ ਕਿਹਾ ਕਿ ਹਜ਼ੂਰ ਕਹਿ ਕੇ ਗਏ ਸਨ ਸੇਵਾਏ ਕੇ ਮਜ਼ਦੂਰੀ। ਉੱਠ ਖਲੋਤਾ ਤੇ ਅੱਖਾਂ ਭਰ ਕੇ ਕਹਿੰਦਾ, ਮੇਰੇ ਗੁਰੂ ਅਰਜਨ ਦੇਵ, ਮੈਂ ਤੇਰਾ ਕਿੰਨਾ ਕੁ ਸ਼ੁਕਰ ਕਰਾਂ, ਜਿੱਥੇ ਥਿੜਕਣ ਲੱਗਣਾ ਤੂੰ ਹੱਥ ਦੇ ਕੇ ਆਪਣੇ ਨੂੰ ਬਚਾ ਲਈ। ਹੁਣ ਜੇ ਕਿਤੇ ਕਿਰਦਾ ਹੌਲਾ ਹੁੰਦਾ, ਕਹਿੰਦਾ ਕੀ ਖੱਟਿਆ ਤੇਰੇ ਦਰ ਤੇ ਆ ਕੇ। ਕਹਿੰਦਾ ਮੇਰਾ ਭਲਾ ਸੋਚਣਾ, ਕਿੰਨੀ ਕਿਰਪਾ ਕਰਨਾ ਮੇਰੇ ਇਸ ਸੇਵਾ ਦੇ, ਤੂੰ ਇਸ ਕੰਮ ਨੂੰ ਪ੍ਰਵਾਨ ਚੜਾਉਣਾ ਚਾਹੁੰਦੇ। ਉਸ ਵਕਤ ਦੋਹਰਾ ਕੰਮ ਕੀਤਾ, ਕੁਝ ਲੱਕੜਾਂ ਵੇਚਣੀਆਂ, ਕੁਝ ਲਿਆ ਕੇ ਲੰਗਰ ਵਿੱਚ ਰੱਖਣੀਆਂ, ਤੇ ਭਾਈ ਸਾਹਿਬ ਭਾਈ ਮੰਝ ਉਹਦੇ ਨਾਲ ਆਪਣੀ ਉਧਰ ਪੂਰਤੀ ਕਰ ਲੱਗਾ। ਅੱਜ ਲੱਕੜਾਂ ਵੀ ਵਿਕੀਆਂ ਨਹੀਂ, ਦੋ ਦਿਨ ਹੋ ਗਏ ਨੇ, ਪੇਟ ਵਿੱਚ ਕੁਝ ਗਿਆ ਵੀ ਨਹੀਂ, ਪਰ ਅੰਦਰ ਸਾਈਂ ਦੀ ਕਿਰਪਾ ਨਿਉ ਨਵੇਲਾ, ਅੰਦਰ ਰੰਗ ਚੜਦਾ ਪਿਆ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਤੋਂ ਸ਼ੈਦਾਈ ਹੋ ਗਏ। ਅੱਜ ਲੱਕੜਾਂ ਲੈਣ ਗਿਆ, ਸਾਨੂੰ ਸਭ ਨੂੰ ਪਤਾ, ਰਸਤੇ ਵਿੱਚ ਆ ਡਿੱਗਿਆ, ਸਾਰੀ ਰਾਤ ਖਲੋਤਾ ਰਿਹਾ, ਸਿਰ ਤੇ ਰੱਖ ਕੇ ਲੱਕੜਾਂ ਦੀ ਪੰਡ। ਰਾਤ ਲੰਘੀ, ਸ਼ਾਮ ਨੂੰ ਸੋਦਰ ਦਾ ਪਾਠ ਕੀਤਾ, ਅੰਮ੍ਰਿਤ ਵੇਲਾ ਜਦੋਂ ਰਾਤ ਲੰਘ ਗਈ, ਤੇ ਕਹਿੰਦੇ ਇੱਕ ਹੱਥ ਨਾਲ ਪਾਣੀ ਪਕੜ ਕੇ ਤੇ ਇੱਕ ਹੱਥ ਲੱਕੜਾਂ ਦੀ ਪੰਡ ਤੇ ਆਪਣੇ ਮੂੰਹ ਨੂੰ ਧੋਤਾ ਤੇ ਜਪਜੀ ਸਾਹਿਬ ਦਾ ਪਾਠ ਕਰ ਅਰਦਾਸ ਕੀਤੀ। ਕਹਿੰਦਾ ਦਾਤਾ ਮੈਨੂੰ ਬਖਸ਼ ਦੇਈ, ਸਿੱਖਾਂ ਵਿੱਚ ਤੂੰ ਵਰਤਣਾ ਹੈ, ਅੱਜ ਮੈਂ ਤੇਰੀ ਸੰਗਤ ਦੀ ਸੇਵਾ ਨਹੀਂ ਕਰ ਸਕਿਆ, ਰਹਿਮਤ ਕਰੀ ਸਾਈਆ ਇਸ ਤੀਰਤੇ ਦੀ ਭੁੱਲ ਨੂੰ ਬਖਸ਼ ਦੇਈ। ਜਦੋਂ ਇੰਨੇ ਸ਼ਬਦ ਕਹਿ ਲਿਲਕ ਲੈ ਕੇ ਤੇ ਧੰਨ ਗੁਰੂ ਅਰਜਨ ਦੇਵ ਸੱਚਾ ਸਾਈ ਜਿਹਨੂੰ ਪ੍ਰਤਾਕਾਰ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੱਚ ਸਿਰਜਣਹਾਰਾ, ਜਿਹਦਾ ਨਾਮ ਲਿਆ ਦੋ ਕੱਟੇ ਜਾਂਦੇ ਨੇ, ਮੇਰਾ ਸਾਈ ਨੰਗੇ ਚਰਨ ਹੱਥ ਵਿੱਚ ਰੱਸਾ ਪਕੜ ਕੇ ਦੌੜ ਕੇ ਆਏ ਨੇ, ਤੇ ਖੂਹ ਤੇ ਆਵਾਜ਼ ਦਿੱਤੀ ਖਲੋ ਕੇ ਤੀਰ ਪਿਆ, ਸੱਚ ਦੇ ਇਸ ਲੱਕੜਾਂ ਦੀ ਪੰਡ ਨੂੰ ਪਕੜ, ਰੱਸਾ ਮੈਂ ਤੈਨੂੰ ਲੈਣ ਆਇਆ ਵਾਂ। ਥੱਲਿਓਂ ਆਵਾਜ਼ ਆਈ ਕਿ ਲੱਕੜਾਂ ਦੀ ਪੰਡ ਨਹੀਂ, ਕਹਿਣ ਲੱਗੇ ਸਰੀਰ ਕੀਮਤੀ ਕਿ ਲੱਕੜਾਂ ਦੀ ਪੰਡ, ਤੇ ਥੱਲਿਓਂ ਭਿੱਜੀ ਹੋਈ ਦਰਦ ਭਰੀ ਬੈਰਾਗ ਦੀ ਆਵਾਜ਼ ਸੀ, ਇਹਨਾਂ ਲੱਕੜਾਂ ਕਰਕੇ ਤੇ ਗੁਰੂ ਨਾਨਕ ਦੇ ਘਰ ਨਾਲ ਸਾਂਝ ਪਈ, ਇਹਨਾਂ ਲੱਕੜਾਂ ਨੂੰ ਮੈਂ ਤਿਆਗ ਦੇਵਾਂ। ਪਹਿਲਾਂ ਲੱਕੜਾਂ ਹਜ਼ੂਰ ਨੇ ਕੱਢੀਆਂ, ਪਰਤ ਕੇ ਆਪ ਰੱਸੇ ਨਾਲ ਪਕੜ ਕੇ ਭਾਈ ਮੰਝ ਨੂੰ ਬਾਹਰ ਕੱਢਿਆ, ਤੇ ਜਦੋਂ ਦੇਖਿਆ ਗੁਰੂ ਅਰਜਨ ਦੇਵ ਤੇ ਕੁੱਟ ਕੇ ਸਾਹਿਬ ਦੇ ਚਰਨ ਪਕੜ ਕੇ ਜਦੋਂ ਡਿੱਗਣ ਲੱਗਾ, ਤੇ ਮੇਰੇ ਸਾਈ ਨੇ ਬੋਝ ਕੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਅੱਜ ਤੇਰੀ ਥਾਂ ਮੇਰੇ ਕਿਰਦੇ ਵਿੱਚ। ਉਹ ਭਾਈ ਮੰਝ ਕਹਿੰਦੇ ਨੇ ਕੁਛ ਮੰਗ ਲੈ, ਜੋ ਕੁਝ ਮੰਗੇਗਾ ਤੇਰੀ ਝੋਲੀ ਭਰ ਦਿਆਂਗਾ। ਕਦੀ ਦੇਖੋ ਉਸ ਸਿਦਕ ਵਾਲੇ ਦਾ ਅੰਦਰ, ਕਹਿਣ ਲੱਗਾ ਮੇਰੇ ਦਾਤਾ ਕਿਰਪਾ ਕਰਦੇ, ਕੁਛ ਵੀ ਚਾਹੀਦਾ ਨਹੀਂ। ਦੂਜੀ ਵਾਰ ਕਿਹਾ ਕੁਝ ਮੰਗ, ਫਿਰ ਕਹਿੰਦਾ ਜੇ ਤਰੁੱਠੇ ਹੋ ਨਾ ਕਿ ਅੱਜ ਤੋਂ ਬਾਅਦ ਮੰਗਣ ਵਾਲੇ ਫੁਰਨੇ ਹੀ ਸਦਾ ਲਈ ਖਤਮ ਕਰਦੇ। ਤੇ ਸਤਿਗੁਰੂ ਦੇ ਨੇਤਰ ਭਰ ਆਏ, ਕਹਿਣ ਲੱਗੇ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ, ਤੇ ਤੂੰ ਪਹਿਲੀ ਅਜਾਚੀ ਬਣ ਗਿਆ, ਕੁਛ ਮੰਗ ਲੈ। ਤੇ ਹੱਥ ਜੋੜ ਕੇ ਕਹਿੰਦਾ ਸਾਈਆਂ, ਏਡੀ ਵੱਡੀ ਪ੍ਰੀਖਿਆ ਨਾ ਲਈ, ਲੋਕਾਂ ਦੇ ਥਿੜਕਦਿਆਂ, ਮਨੁੱਖ ਦੇ ਥਿੜਕਦਿਆਂ ਕੋਈ ਪਤਾ ਨਹੀਂ ਲੱਗਦਾ। ਤੇ ਸਾਹਿਬ ਕਹਿ ਲੱਗੇ ਵਾਹ ਸੇਵਾ ਵਾਲਿਆ, ਤੇਰੇ ਤੇ ਆਸ ਵੀ ਇਹ ਸੀ ਕਿ ਇੰਨੀ ਢਾਲਣਾ ਢਾਲ ਕੇ ਮੰਗਦਾ ਫਿਰ ਤੂੰ ਸਿੱਖਾਂ ਨਹੀਂ ਪਿਆ ਏ। ਤੇ ਸ਼ਬਦ ਕੀ ਵਰਤੇ, ਕਹਿਣ ਲੱਗੇ ਮੈਂ ਤੈਨੂੰ ਕਿਹਦੇ ਨਾਲ ਤੁਲਨਾ ਦਿਆਂ। ਕਹਿੰਦੇ ਨੇ ਦੇਖ ਭਾਈ ਮੰਝ, ਸ਼ਬਦ ਵਰਤੇ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣਹਾਰਾ, ਤੂੰ ਜਹਾਜ਼ ਦੀ ਤਰ੍ਹਾਂ, ਜਿਹੜਾ ਤੇਰੀ ਸੰਗਤ ਕਰੇਗਾ ਉਹ ਭਵਜਲ ਤੋਂ ਤਰੇਗਾ। ਕਹਿੰਦਾ ਦਾਤਾ ਲੱਕੜਾਂ ਦੀ ਪੰਡ। ਸਾਹਿਬ ਕਹਿਣ ਲੱਗੇ ਹੁਣ ਤੂੰ ਆਪਣੇ ਪਿੰਡ ਚਲਾ ਜਾ। ਪੁੱਛਿਆ ਮਹਾਰਾਜ ਉੱਥੇ ਕੀ ਕਰਾਂਗਾ, ਕਹਿਣ ਲੱਗੇ ਅੱਗੇ ਅਸੀਂ ਤੈਨੂੰ ਲੰਗਰ ਦੀ ਸੇਵਾ ਲਈ ਬੁਲਾਇਆ ਸੀ, ਅੱਜ ਤੇਰੇ ਨਾਲ ਲੰਗਰ ਭੇਜਨੇ ਆ, ਜਿੱਥੇ ਤੂੰ ਬਹਿ ਜਾਏਗਾ ਉੱਥੇ ਗੁਰੂ ਕਾ ਲੰਗਰ ਅਤੁੱਟ ਚੱਲੇਗਾ। ਅੱਗੇ ਤਾਂ ਕੇਵਲ ਪੇਟ ਭਰਨ ਨੂੰ ਕਿਸੇ ਨੂੰ ਤੇਰੇ ਘਰੋਂ ਰੋਟੀ ਮਿਲਦੀ ਸੀ, اج جنہ کو اندر رنگیا ہے تیرے درشن کیتیاں لوکاں دے اندر دی بھوک مٹے گی. کی سیوا وچ برکت نہیں؟ صاحب گرو ارجن دیو جی نے اے بچن شلوک سنسکرتی وچ کہا ہے. کہن لگے پاشن کروت اگرنی وین سیوا کی کرپا کر دی تھوڑی جی توجہ دے آجے. پچھے رہن والے چاڑو لان والے اے تے سجنا لد ٹھون والے نواب بن گئے نی. مینو ایک گل سردار کپور سنگھ دی نواب کپور سنگھ دی من بڑی کھچ پاندی ہے. جدن جسا سنگھ آلو والیے نو سردار نواب کپور سنگھ اوراں نے اپنے کول لیا. سب نو پتا انہاں دے پتا دی موت ہو گئی سی جسا سنگھ دی. ماتا سندری جی دی چرن شرن وچ پلے تے اے جدو خالصے دی سیوا وچ آئے تے جسا سنگھ اوری گھوڑیاں نو دانا ونڈن دا کام کردے سن. تے اج ہویا سنگالو والیا وہ بانڈا چوکے جہد دانا ونڈتا سی بابے کپور سنگھ نواب کپور سنگھ دے چرنا رکھ کے کہندا میرے تو انہاں سکھاں دی سیوا نہیں ہوندی. اے خالصے دی سیوا میں نہیں کر سکدا. بچے نے پوچھا کیوں؟ کہندا جدو میں کرنا میری چھیڑ پا دیتی نے. تے ہس کے کہن لگے اے خالصا اے گھر بڑا دیالو آ. جے میرے ورگے لٹ سٹن والے نو نواب بنا سکتے نے تو تا پڑھیا لکھیا تینوں تے پادشاہ بنا دے. اوہی سردار جسا سنگھ جنوں سکھ پنت نے سلطان ال قوم دا کتاب دیتا قوم دا سلطان کیا گیا. میرے کہن تو مراد صاحب کہندے نے پچھے رہ کے جھاڑو لان والے گرو اینی کو طاقت دے سکدا ہے تو قوم دی اگوائی کر سکنا. پاشن کروت اگرنی میں ناراض سنگھ آس پورن ہے. جدی کتوں بھی آس نہیں پوری ہوئی تیری آس سیوا وچوں پوری ہوے گی. ناراض سنگھ آس پورن ہے. نردن پہنگ تنوانتے ایک سیوا نے کنگال بادشاہ بنا دیتے بھی روگیاں روگ کھنڈنے روگاں نال پیڑے ہوئے اروگ ہو گئے نے روگیاں روگ کھنڈنے بھگتیاں بھگت دانگ سیوا کر کے جے بھگتی منگنے بھگتی ملے گی. رام نام گن کیرتن ہے پار برہم پورکھ داتار ہے نانک گر سیوا کنگ نہ لبھے تے کیڑی چیز ہے جیڑی سیوا وچوں نہیں لبھ. کدی پوچھو گرو امرداس نوں کہ داتا سیوا وچ کی کوجے. کہن لگے کری ایک طرح کہ جویں ہستی سر جو انکس ہے ایرن جو سر دے. پھر صاحب کہن لگے تن من آگے راست ہے او بھی سیو کرے ایوں گرمک آپ نواری ہے سب راج سرشت کالے. ستگر کی سیوا سبل ہے جے کو کرے چتلائے من چندیا فل پامنا خومے بچوں جائے. کہن لگے گر سیوا تے سکوپ جائے پھر دکھ نہ لگ گیا ہے جمن مرنا مٹ گیا کالے کا کچھ نہ بسائے. کہن لگے پیارے پیری پیتا کھا کوئے چھڑ منی منوری پکھا پانی دھونا نت کرے مجوری چک تپڑ چاڑ بچھائے دا کر خدک سبوری. دیکھو شبد پائی گرداس جی گرمکھ دے پیری پیپا کھا کوئے سیوا کرن والا چرنا دی توڑ بن گیا چھٹ منی منوری سیوا کرن والے دے سامنے جے قیمتی منی کوئی لیا وے او توڑ پکڑ کے کہندا میرے لی منی گرو نانک دے سنگت دی توڑ یا چھٹ منی منوری. پھر کہن لگے تپڑ چاڑ وشائیں دا کر صدق سبوری او تپڑ چاڑ کے وشاندا صدق دے نال پانی پکھا پینا. کہن لگے نت کرے مجوری کندا کیے پھر ویکھو کرپا کی ملدی ہے. حضور کہن لگے سمبل ہووے چندنوں پھر چندن ہووے سمبلوں پھل واس حضوری سیوا کرن والے نو حضوری مل جاندی. حضوری دا مطلب گرو دے انگ سنگ رہندا ہے تے جنہاں نو حضوری ملدی ہے انہاں نو صاحب کہندے گر کے گرہ سیوک جو رہے گر کی آگیا من میں سہ آپس کو کر کچھ نہ جناوے ہر ہر نام ہردے ستیا وے من بیچے ستگر کے پاس تس سیوک کے کارج راس. پھر پیارے سیوا کرت ہوئے نیکامی تس کو ہوت پراپت سوامی اونو سائیں دی داس مل جاندی ہے. پاواں کے سیوا والا اے جڑا وشہ کافی لمبیڑا ہے سکھی تاں ہے ہی اوت پوتے دے نال پر جنہ کو سما سی اس لحاظ نال آپ جی دے چرناں وچ گرو کے بخشے کوئی بچن سانجے کیتے نے کوئیاں بینت کو لا صاحب سنگت آپ کرپا کر کے بخش دیا گئی.